ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਆ ਏਕ ਸਰੀਰ ਸੰਬੰਧ ਭਏ ਜਨਮਾਂਤਰ ਕੀ ਗਣਤੀ ਕਛ ਨਾਹੀ ਤਾਂ ਪਰ ਜੋ ਅਨੁਰਾਗ ਕਰੇ ਸੁੱਤ ਮਾਤ ਪਿਤਾ ਧਰਨੀ ਧਨ ਮਾਹੀ ਏਕ ਸਰੀਰ ਸੰਬੰਧ ਭਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 15ਵਾਂ ਅਧਿਆਇ ਸਾਰਕ ਦਾਵੜੀ ਗ੍ਰੰਥ ਦਾ ਆਪਾਂ ਪਾਠ ਸੁਣ ਰਹੇ ਹਾਂ, ਵਿਚਾਰ ਰਹੇ ਹਾਂ। ਸੱਤ ਛੰਦ ਗੱਲ ਹੋ ਚੁੱਕੇ ਸੀ, ਅੱਜ ਅੱਠਵੇਂ ਛੰਦ ਦੀ ਵਿਚਾਰ ਕਰਾਂਗੇ ਜੋ ਸਵਈਆ ਛੰਦ ਹੈ। ਪੰਡਿਤ ਹਰਦਿਆਲ ਜੀ ਸਵਈਆ ਛੰਦ ਲਿਖਦੇ ਹੋਏ ਕਹਿੰਦੇ ਆ, ਏਕ ਸਰੀਰ ਸੰਬੰਧ ਪਏ। ਏਕ ਕਹੀਏ ਇੱਕ ਸਰੀਰ ਦੇ ਸੰਬੰਧ ਪਏ ਕਹੀਏ ਹੋਣ ਕਰਕੇ ਕਿਤਨੇ ਜਨਮ ਹੋਏ ਹਨ ਅਤੇ ਜਨਮਾਂਤਰ ਕੀ ਗਣਤੀ ਕਛ ਨਾਹੀਂ। ਉਹਨਾਂ ਜਨਮਾਂਤਰ ਭਾਵ ਉਹਨਾਂ ਜਨਮਾਂ ਜਨਮਾਂ ਦੀ ਉਹਨਾਂ ਜਨਮਾਂ ਜਨਮਾਂ ਦੇ ਵਿੱਚ ਦੀ ਜਿਹੜੀ ਕੀ ਵਿੱਚ ਦੀ ਜਿਹੜੀ ਗਣਤੀ ਕੇ ਗਿਣਤੀ ਆ ਉਹ ਕਛ ਕੁਝ ਵੀ ਨਾਹੀਂ ਨਹੀਂ ਹੋ ਸਕਦੀ। ਭਾਵ ਇਹ ਆ ਵੀ ਇੱਕ ਇਸ ਜਨਮ ਦੇ ਸਰੀਰ ਧਾਰਨ ਕਰਕੇ ਕਿਤਨੇ ਇਹਦੇ ਵੇਲੋਂ ਸੰਬੰਧ ਪਏ ਸੰਬੰਧ ਹੋਏ ਆ, ਰਿਸ਼ਤੇਦਾਰ ਮਿੱਤਰ ਆਦਿਕ ਹੋ ਗਏ ਆ ਅਤੇ ਉਹਨਾਂ ਦੀ ਵੀ ਗਿਣਤੀ ਨਹੀਂ ਹੁੰਦੀ। ਫਿਰ ਜਿਹੜੇ ਅਨੇਕਾਂ ਜਨਮ ਪਿੱਛੇ ਧਾਰਨ ਕੀਤੇ ਸਨ ਅਤੇ ਉਹਨਾਂ ਜਨਮਾਂ ਦੇ ਕਿਤਨੇ ਸੰਬੰਧੀ ਹੋਣਗੇ ਉਹਨਾਂ ਦੀ ਵੀ ਕੁਝ ਗਿਣਤੀ ਨਹੀਂ ਕੀਤੀ ਜਾ ਸਕਦੀ। ਇਹ ਇੱਥੇ ਕਹਿ ਰਹੇ ਏਕ ਸਰੀਰ ਸੰਬੰਧ ਪਏ ਵੀ ਇੱਕ ਵੇਖੋ ਇਸ ਜਨਮ ਵਿੱਚ ਸਰੀਰ ਮਿਲਿਆ, ਹਾਂਜੀ, ਅਤੇ ਉਹਦੇ ਕਿੰਨੇ ਸੰਬੰਧ ਹੋ ਗਏ, ਕਿੰਨੇ ਰਿਸ਼ਤੇਦਾਰੀਆਂ ਹੋ ਗਈਆਂ ਅਤੇ ਜਨਮਾਂਤਰ ਕੀ ਗਣਤੀ ਕੁਛ ਨਾਹੀਂ। ਅਤੇ ਜਨਮਾਂ ਜਨਮਾਂ ਦੀ ਜਿਹੜੇ ਜਨਮਾਂਤਰ ਕੇ ਜਨਮਾਂ ਜਨਮਾਂ ਦੀ, ਹਾਂਜੀ, ਜਨਮਾਂਤਰ ਦਾ ਅਰਥ ਭਾਵ ਜਨਮਾਂ ਜਨਮਾਂ, ਜਨਮਾਂ ਜਨਮਾਂ ਦੀ ਜਿਹੜੀ ਗਿਣਤੀ ਕੁਝ ਹੈ ਹੀ ਨਹੀਂ ਵੀ ਕਿੰਨੇ ਕੁ ਸੰਬੰਧੀ ਹੋਣਗੇ। ਭਾਵ ਇਹਦੇ ਪੂਰਵ ਜਨਮ ਕੇ ਮਿਲਿਆ ਸੰਜੋਗੀ, ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਬਚਨ ਲਿਖਦੇ ਆ ਪਿਛਲੇ ਜਨਮਾਂ ਦੇ ਸੰਬੰਧ ਹੀ ਜਿਹੜੇ ਆ ਉਹ ਹੀ ਇਸ ਸੰਬੰਧ ਸਰੀਰ ਵਿੱਚ ਜੁੜ ਰਹੇ ਆ। ਤਾਂ ਪਰ ਜੋ ਅਨੁਰਾਗ ਕਰੇ ਕਹਿੰਦੇ ਇਸ ਕਰਕੇ ਤਾਂ ਕਹੀਏ ਉਸ ਸਰੀਰ ਦੇ ਬਣੇ ਸੰਬੰਧੀਆਂ ਦੇ ਉੱਪਰ ਪਰ ਕਈ ਉੱਪਰ ਭਾਵ ਹੋਏ ਜਿਹੜਾ ਜੋ ਕਿ ਜਿਹੜਾ ਵੀ ਅਨੁਰਾਗ ਕਰੇ ਪ੍ਰੇਮ ਕਰੇ ਪ੍ਰੇਮ ਕਰਦਾ ਹੈ ਮੇਰ ਜਣਾਉਂਦਾ ਹੈ ਕਿ ਸੁੱਤ ਮਾਤ ਪਿਤਾ ਤਰਨਾ ਧਨ ਮਾਹੀ। ਸੁੱਤ ਪੁੱਤਰ ਮਾਤ ਮਾਤਾ ਪਿਤਾ ਪਿਤਾ ਤਰਨੀ ਕਹੀਏ ਇਸਤਰੀ ਘਰ ਵਾਲੀ ਅਤੇ ਧਨ ਮਾਹੀ ਧਨ ਵਿੱਚ ਦੌਲਤ ਵਿੱਚ, ਹਾਂਜੀ, ਜੋ ਉਹ ਸਰੀਰ ਵੀ ਕਹਿਣ ਦਾ ਮਤਲਬ ਹੈ ਵੀ ਇੱਕ ਸਰੀਰ ਦੇ ਵੇਖੋ ਪੈਦਾ ਹੋਇਆ ਕਿੰਨੇ ਸੰਬੰਧ ਹੋ ਗਏ ਆ ਅਤੇ ਜਨਮਾਂ ਜਨਮਾਂ ਦੀ ਜਿਹੜੀ ਸਰੀਰ ਪਾਏ ਅਤੇ ਉਹਨਾਂ ਦੇ ਵਿੱਚ ਜਿਹੜੇ ਸੰਬੰਧ ਹੋਏ ਉਹਨਾਂ ਦੀ ਤਾਂ ਗਿਣਤੀ ਕੁਝ ਨਹੀਂ ਹੈਗੀ। ਇਸ ਕਰਕੇ ਜਿਹੜਾ ਇਹ ਸਰੀਰ ਨੂੰ ਪਾ ਕੇ ਅਤੇ ਉਸ ਸਰੀਰ ਦੇ ਬਣੇ ਸੰਬੰਧੀਆਂ ਦੇ ਉੱਪਰ ਜੋ ਅਨੁਰਾਗ ਪ੍ਰੇਮ ਜਿਹਾ ਕਰਦਾ ਨਾ ਮੇਰ ਜਣਾਉਂਦਾ ਮੇਰਾ ਪੋਤ ਹੈ ਮੇਰੀ ਮਾਂ ਮੇਰਾ ਪਿਤਾ ਮੇਰੀ ਘਰਵਾਲੀ ਮੇਰਾ ਧਨ ਆ, ਹਾਂਜੀ, ਉਹਦਾ ਕੋਈ ਫਾਇਦਾ ਨਹੀਂ। ਸਾਰ ਅਸਾਰ ਵਿਚਾਰ ਅਤੇ ਭੀ ਫੇ ਵੇਖੋ ਮਨੁੱਖ ਜਿਹੜਾ ਸਾਰ ਕਹੀਏ ਚੰਗਾ ਅਸਾਰ ਕਹੀਏ ਮਾੜਾ ਜਾਂ ਸਾਰ ਕਹੀਏ ਸੱਚ ਅਸਾਰ ਕਹੀਏ ਝੂਠ, ਚੰਗਾ ਮਾੜਾ ਝੂਠ ਸੱਚ ਵਿਚਾਰਤ ਵੀ ਵਿਚਾਰਦਾ ਵੀ ਆ, ਹਾਂਜੀ, ਵਿਚਾਰਦਿਆਂ ਹੋਇਆਂ ਵੀ ਤਾਂ ਜਸਾਰ ਅਸਾਰ ਵਿਖੇ ਲਪਟਾ ਹੀ ਕੀ ਕਰਦਾ ਚੰਗਾ ਮਾੜਾ ਵਿਚਾਰਦਾ ਵੀ ਆ। ਫਿਰ ਵੀ ਕਹਿੰਦੇ ਇਹ ਮਨੁੱਖ ਜਿਹੜਾ ਸਾਰ ਆ ਨਾ ਭਾਵ ਸੱਚ ਉਸ ਨੂੰ ਸਾਰ ਚੰਗੇ ਨੂੰ ਛੱਡ ਕੇ ਸਾਰ ਤਜ ਸਾਰ ਸਾਰ ਨੂੰ ਚੰਗੇ ਨੂੰ ਛੱਡ ਕੇ ਅਸਾਰ ਅਸਾਰ ਕਹੀਏ ਝੂਠ ਅਤੇ ਅਸਾਰ ਕਹੀਏ ਮਾੜੇ ਦੇ ਵਿੱਚ ਹੀ ਅਸਾਰ ਵਿਖੇ ਲਪਟਾ ਹੀ ਉਹਦੇ ਵਿੱਚ ਹੀ ਲਪਟ ਹੁੰਦਾ ਹੈ। झूठे कर्मों में लंबट होता। सार किया ब्रह्म परमात्मा, परमात्मा की विचार भी करता है, असार संसार की विचार भी करता है, जानता भी है भी परमेश्वर सार है तो संसार असार है, फिर भी ये तज सार सार परमेश्वर आत्मने ते परमेश्वर पास सातम छड के असार झूठ दे विच बस संसार दे विच लंबट हुंदा ते की करदा फिर कहे हम जीवन मोख ते फिर उत्तों कहिंदा वा ये मनुख फिर ये कहे फिर कहिंदा हम कही असीं ते जी जीवन मोख मुक्त हाँ जीवन मुक्त पुरख हाँ हाँ जी कर्म खोटे ते ज्ञान की गल करनी यह जी हालत हो जी भाई सोए कलू काल के लखन आही काल जोड़े लक्षण दसे है पंडित हरदयाल जी ने कहने सो ए कहिए यह कलू कलू कहिए काल युग के समय दे कलू काल युग के काल के समय दे लक्षण लखन आही लक्षण आही कहिए है जहान ये लखन काल युग के लक्षण है पे सच चंगे बन उचारदा सच नू विचारदा समझदा भी आ फिर भी सच नू छड़ के झूठ विच लपटदा हाँ जी पता ही है भी शरीर आ शरीर दे किन्ने अपने पहला संबंध हो चुके आ शरीर दे रिश्ते दा ते फिर जन्मा जन्मा च किन्ने रिश्ते होए होणगे जानदा होया भी है ना फिर वो प्रेम प्रूम जिहा करी जांदा कहिंदा मेरे ही आ इसे जन्म जद सच मान लैंदा ते इन्ना कुछ करदिआं होया भी ते कही जांदा मैं जीवन मुक्त आ इह कलयुग दे लक्षण आ कलू का अर्थ कलयुग भाव अब कलू आयो रे उत्थे कलू का अर्थ कलयुगी है इत्थे भी कलू का अर्थ कलयुगी ग्रंथ अपार विचार विचार चारे वेद हाँ जी 18 पुराण खट शास्त्र 27 श्रीमृतियां आदि जड़े ग्रंथ अपार अपार भी बेअंती ग्रंथ आ वह ग्रंथा नू विचार 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 के ना गवार महामद के सुख झूला गवार कहिए मूर्ख मनुख महा कहिए वड्डे मद कहिए हंकार दे विच सुख जान के झूला कहिए मस्त होया फिरदा झूलिया फिरदा बेअंत ग्रंथ है जेडे उन्होंने विचार जा के ना गवार जड़ा मूर्ख जीव है महा बहु महान ही बहुत ही वड्डे ही मद कहिए हंकार दे वे दे हंकार दे जड़ा सुख है हंकार का सुख है वह झूला झूलिया फिरदा पंडित होया विचरे भाव में वह मूर्ख मनुख पंडित कहिए विद्वान होया कहिए हो करके ते भाव में कहिए संसार दे विच विचरे विचरदा है निज पुर योजन डाल दे अनुकूला पंडित हो के ना संसार विच विचरी जांदा ते निज अपना जड़ा प्रयोजन सी वे अपना प्रयोजन की सी मुक्त होना अपनी कल्याण दा जड़ा प्रयोजन सी ना हाँ जी मतलब सी उसनू ते डार दे ने सोटी दिता ते अनुकूला कहिए जड़ा अपना प्रयोजन सी अनुसारी अनुकूला अनुसार अपने प्रयोजन अनुसार जो इन्हू करना चाहिदा सी अपना जो प्रयोजन कल्याण करन दा आया सी जो अनुकूला कहिए इहदे अनुसार ही सुख दे सुखदाई सुख देण वाला अपना प्रयोजन सी ਉਹ ਦਿਨ ਡਾਰ ਹੀ ਸੋਟੀ ਦੇ ਕੇ ਦਿੱਤਾ ਭਾਵ ਵੀ ਮਨੁੱਖ ਸਰੀਰ ਨੂੰ ਪਾ ਕੇ ਵਿੱਦਿਆ ਪੜ੍ਹ ਕੇ ਆਪਣੀ ਮੁਕਤੀ ਦੇ ਰਸਤੇ ਨੂੰ ਸਿੱਧ ਕਰਨਾ ਸੀ ਉਹ ਤਾਂ ਕੀਤਾ ਹੀ ਨਹੀਂ ਕਿਉਂਕਿ ਬਿਆਨਤੀ ਗ੍ਰੰਥ ਵਿਚਾਰ ਵਿਚਾਰ ਕੇ ਅਤੇ ਇਹ ਮੂਰਖ ਜਿਹੜਾ ਵਾ ਹੰਕਾਰ ਦੇ ਸੁੱਖ ਵਿੱਚ ਝੂਲਿਆ ਫਿਰਦਾ ਅਤੇ ਪੰਡਿਤ ਹੋਇਆ ਕਿ ਭਾਵ ਪੰਡਿਤ ਵਿਦਵਾਨ ਗਿਆਨੀ ਬਣ ਕੇ ਨਾ ਆਪਣੇ ਆਪ 'ਚ ਸੰਸਾਰ ਵਿੱਚ ਵਿਚਰੇ ਵਿਚਰਦਾ ਆਪਣਾ ਪ੍ਰਯੋਜਨ ਸੀ ਵੀ ਗ੍ਰੰਥ ਪੜ੍ਹ ਕੇ ਅਤੇ ਆਪਣੇ ਉੱਤੇ ਟਕਾਉਂਦਾ ਅਤੇ ਪਰ ਆਪਣਾ ਕਹਿਆ ਆਪਣਾ ਕਮਾਵੇ ਹਾਂਜੀ ਹੋਰਨਾਂ ਨੂੰ ਉਪਦੇਸ਼ ਅਤੇ ਆਪਣਾ ਪ੍ਰਯੋਜਨ ਮੁਕਤ ਹੋਣਾ ਸੀ। ਸੋ ਅਨੁਕੂਲ ਅਗਨ ਜੋ ਆਪਣੇ ਅਨੁਸਾਰੀ ਬਣਦਾ ਸੀ, ਜੋ ਸੁਖਦਾਈ ਸੀ, ਕਲਿਆਣ ਕਰਨੀ ਆਪਣੀ, ਇਹੀ ਆਪਣਾ ਪ੍ਰਯੋਜਨ ਸੀ। ਉਹ ਤਾਂ ਇਹਨੇ ਡਰ ਦੇ ਸੁੱਟ ਹੀ ਦਿੱਤਾ, ਭਾਵ ਉਹ ਛੱਡ ਦਿੱਤਾ ਹੋਰਨਾਂ ਦੇ ਉੱਤੇ ਭਾਰ ਸੁੱਟ ਸੁੱਟ ਕੇ ਲੋਕਾਂ ਨੂੰ ਸਿਖਾਉਂਦਾ ਫਿਰਦਾ। ਅੱਗੇ ਆਉਣ ਹੀ ਲੱਗਾ ਭਜਨ, ਔਰਨ ਕੋ ਉਪਦੇਸ਼ ਬਤਾਵਨ, ਔਰਨ ਕਹੀਏ ਹੋਰ, ਕੋ ਕਹੀਏ ਨੂੰ, ਹੋਰਾਂ ਨੂੰ, ਹੋਰਨਾਂ ਨੂੰ, ਜਿਹੜਾ ਇਹਦਾ ਉਪਦੇਸ਼ ਆ, ਸਿੱਖਿਆ ਵਾ, ਹਾਂਜੀ ਬਤਾਵਤ, ਉਹ ਦੱਸਦਾ ਹੈ ਕਿ ਇਹ ਸੰਸਾਰ ਸੁਪਨੇ ਦੀ ਨਾਈ ਆ, ਇਹ ਸਰੀਰ ਨਹੀਂ ਰਹਿਣ ਵਾਲਾ, ਖਿੰਨ ਭੰਗਰ ਹੀ ਆ, ਸਰੀਰ ਦਾ ਕੁਝ ਭਰੋਸਾ ਨਹੀਂ ਆ, ਇਸ ਲਈ ਸਵਾਸ ਵਾਸ ਪਰਮਾਤਮਾ ਦਾ ਨਾਮ ਜਪਿਆ ਕਰੋ, ਸੰਸਾਰ ਤੋਂ ਉਪਰਾਮ ਰਹੋ ਮੇਰੇ ਵਾਂਗ। ਪਰ ਆਪ ਕੀ ਆ ਜਿਹੜਾ ਬੁਰਾ ਹਾਲ ਹੋਇਆ, ਮਾਇਆ ਤੋਂ ਬਚੋ ਆਪ ਮਾਇਆ ਵਿੱਚ ਹੀ ਖਚਦ ਹੈ, ਵਿਸ਼ਿਆਂ ਤੋਂ ਬਚੋ ਆਪ ਵਿਸ਼ਿਆਂ ਵਿੱਚ ਹੀ ਖਚਦ ਹੈ। ਔਰਨ ਕੋ ਉਪਦੇਸ਼ ਬਤਾਵਤ, ਹੋਰਾਂ ਨੂੰ ਉਪਦੇਸ਼ ਦੱਸਦਾ ਫਿਰਦਾ, ਜਿਵੇਂ ਉਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਟੁੱਟ ਟੁੱਟ ਪੈਂਦਾ ਸੀ ਬ੍ਰਾਹਮਣ ਜਿਹਾ, ਅਤੇ ਗੁਰੂ ਸਾਹਿਬ ਨੇ ਕਿਹਾ ਮੁੱਖ ਦੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਸੁਣਾਵੇ, ਆਪਣਾ ਕਹੇ ਆਪ ਨਾ ਕਮਾਵੇ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਰੋਧ ਨਿਵਾਰ ਪੰਡਿਤ, ਅਤੇ ਵੀ ਆਪਣਾ ਉਪਦੇਸ਼ ਕਰਦਾ ਆਪ ਹੀ ਨਹੀਂ ਕਮਾਉਂਦਾ, ਅਤੇ ਇਹ ਹੈ ਜੀ ਸਾਡੀ ਹਾਲਤ ਆ, ਪਰ ਉਪਦੇਸ਼ ਆਪ ਨਾ ਕਰ। ਕਬੀਰ ਅਵਰੇ ਕੋ ਉਪਦੇਸ਼ ਨੇ ਮੁੱਖ ਮੈਂ ਪਰ ਹੈ ਰੇ, ਰਸ ਬਰਾਨੀ ਘਰ ਕੀ ਖਾਇਆ ਘਰ ਕਾ ਖੇਤ। ਇਵੇਂ ਹੋਰਾਂ ਨੂੰ ਅਵਰ ਉਪਦੇਸ਼ ਆਪ ਨਾ ਕਰ, ਹੋਰਾਂ ਨੂੰ ਉਪਦੇਸ਼ ਦੱਸਦਾ ਫਿਰਦਾ ਇੱਦਾਂ ਕਰੋ, ਅਤੇ ਆਪ ਬੰਨਦੇ ਹੋ ਜੈਸੇ ਗੱਡ ਕੋ ਜੂਲਾ, ਆਪ ਤਾਂ ਕਹਿੰਦੇ ਇਸ ਤਰ੍ਹਾਂ ਬੰਨਦੇ ਹੋ ਗਏ ਬੰਨਿਆ ਹੋਇਆ, ਜੈਸੇ ਗੱਡ ਕੋ ਜੂਲਾ, ਜੈਸੇ ਜਿਸ ਪ੍ਰਕਾਰ ਗੱਡ ਕਹੀਏ ਗੱਡੇ ਕੋ ਦਾ ਕਹੀਏ ਦਾ ਗੱਡੇ ਦਾ ਜਿਹੜਾ ਜੂਲਾ ਬੰਨਿਆ ਹੁੰਦਾ, ਜੂਲਾ ਕਿਹਨੂੰ ਕਹਿੰਦੇ ਜਿਹੜਾ ਗੱਡੇ ਰਾਥਾ ਦਾ ਉਹ ਡੰਡਾ ਜੋ ਪੰਜਾਲੀ ਦੀ ਸ਼ਕਲ ਦਾ ਹੁੰਦਾ, ਅਤੇ ਮਜ਼ਬੂਤ ਰੱਸੇ ਨਾਲ ਗੱਡੇ 'ਤੇ ਮੋਹਰ ਲਏ ਹਿੱਸੇ ਨੂੰ ਬੰਨਿਆ ਹੁੰਦਾ, ਜਿਸ ਨਾਲ ਬੈਲ ਘੋੜੇ ਆਦਿ ਜੋੜੀ ਦੇ ਜਿਹੜੇ ਧੌਣ 'ਤੇ ਉਹਦੇ ਜੂਲਾ ਹੀ ਹੁੰਦਾ। ਗੱਡੀਆਂ ਹੁੰਦੀਆਂ ਨਾ ਆਪਣੇ ਆਸਰੇ ਜਿਹੜੀਆਂ ਬਣੀਆਂ ਪੱਠੇ ਪੁੱਠਿਆਂ ਵਾਲੀਆਂ, ਉਹਨੂੰ ਜੂਲਾ ਕਿਹਾ ਜਾਂਦਾ। ਆਪ ਇਵੇਂ ਬੰਨਿਆ ਜਿਸੇ ਗੱਡੇ ਦਾ ਜੂਲਾ ਬੰਨਿਆ ਹੁੰਦਾ ਨਾ, ਪਰ ਸੰਸਾਰ ਵਿੱਚ ਆਪ ਇੱਦਾਂ ਜੂਲੇ ਵਾਂਗ ਮੁਕਤ ਹੈ ਨਹੀਂ, ਦੂਜਿਆਂ ਨੂੰ ਉਪਦੇਸ਼ ਕਰਦਾ ਫਿਰਦਾ, ਆਪ ਜੂਲਾ ਬਣਿਆ ਹੋਇਆ ਗੱਡੇ ਦਾ, ਸੰਸਾਰ ਵੀ ਗੱਡੇ ਅਤੇ ਜੂਲੇ ਵਾਂਗ ਬੰਨਿਆ ਹੋਇਆ, ਪਾ ਛੱਡਦਾ ਹੀ ਸੰਸਾਰ ਦੇ ਸੁੱਖ ਆਰਾਮ। ਸੁੰਦਰ ਉਪਰ ਅਤੇ ਬਹੁ ਦੀਸਤ, ਬਹੁ ਕਹੀਏ ਉਹ ਮਨੁੱਖ ਸੁੰਦਰ, ਉਪਰੋਂ ਉਪਰ ਕਹੀਏ ਉਪਰੋਂ, ਦੀਸਤ ਕਹੀਏ ਦਿਸਦਾ, ਭਾਵ ਬਾਹਰੋਂ ਦਾ ਵਸਤਰ ਆਦਿ ਕਰਕੇ ਔਰ ਸੁੰਦਰ ਸੋਹਣਾ ਦਿਸਦਾ। ਪੀਤਰ ਯੋ ਜਿਮ ਕਿਸ ਕਿਸ ਕਫੂਲਾ, ਪੀਤਰ ਯੋ ਯੋ ਕਹੀਏ ਪਰ ਪੀਤਰ ਕਹੀਏ ਅੰਦਰੋਂ, ਯੋ ਕਹੀਏ ਇਸ ਪ੍ਰਕਾਰ ਇਸ ਤਰ੍ਹਾਂ ਗੁਣਾਂ ਤੋਂ ਖਾਲੀ ਆ, ਜਿਮ ਕਹੀਏ ਜਿਸ ਜਿਵੇਂ ਕੇਸਕ ਕਹੀਏ ਕੇਸੂ ਦਾ, ਫੂਲਾ ਕਹੀਏ ਫੁੱਲ, ਬਾਹਰੋਂ ਤਾਂ ਬਹੁਤ ਸੋਹਣਾ ਲੱਗਦਾ ਪਰ ਇਸ ਵਿੱਚੋਂ ਕੋਈ ਖੁਸ਼ਬੂ ਖੁਸ਼ਬੂ ਨਹੀਂ ਆਉਂਦੀ। ਹਾਂਜੀ ਵੀ ਜਿਵੇਂ ਕੇਸੂ ਦਾ ਫੁੱਲ ਅੰਦਰੋਂ ਕਾਲਾ ਹੁੰਦਾ, ਤਿਵੇਂ ਉਹਦਾ ਮਨ ਅੰਦਰੋਂ ਕਾਲਾ ਹੁੰਦਾ, ਲੋਕਾਂ ਦੇ ਧਨ ਨੂੰ ਚਰਾਉਣ ਦਾ ਉਪਾਅ ਸੋਚਦਾ ਰਹਿੰਦਾ, ਬਾਹਰੋਂ ਬੜਾ ਸੋਹਣਾ ਦਿਖਦਾ, ਸੁੰਦਰ ਉਪਰ ਅਤੇ ਬਹੁਤ ਦਿਸ਼ਤ, ਉਹ ਕਹੀਏ ਉਹ ਮਨੁੱਖ ਇਹੋ ਜਿਹੇ ਜਿਹੜੇ ਆ, ਉੱਪਰ ਗਈ ਉੱਪਰੋਂ ਭਾਵ ਬਾਹਰੋਂ ਤਾਂ ਬਹੁਤ ਸੁੰਦਰ ਦਿਸਦੇ ਆ, ਬੜੇ ਗਿਆਨੀ ਲੱਗਦੇ ਆ। ਪੀਤਰ ਯੋ ਜਿਵੇਂ ਕੇਸਕ ਫੁੱਲ, ਪੀਤਰ ਅੰਦਰ ਅਤੇ ਯੋ ਕਹੀਏ ਐਵੇਂ ਜਿਵੇਂ ਕੇਸੂ ਦਾ ਫੁੱਲ ਹੁੰਦਾ, ਉਹਦੀ ਕੋਈ ਖੁਸ਼ਬੂ ਖੁਸ਼ਬੂ ਨਹੀਂ ਹੁੰਦੀ ਪਰ ਸੋਹਣਾ ਬੜਾ ਲੱਗਦਾ ਵੇਖਣ 'ਚ ਜੀ, ਵੇਖਣ ਹੀ ਸੋਹਣਾ ਲੱਗਦੇ ਆ ਵਿਦਵਾਨ ਜੇ, ਅੰਦਰ ਕੋਈ ਭਾਵ ਭਗਤੀ ਦੀ ਸੁਗੰਧੀ ਨਹੀਂ ਹੁੰਦੀ। ਦੇਹ ਸ਼ਿੰਗਾਰ ਆਹਾਰ ਰਜੋ ਗੁਣ, ਵਸਤਰਾਂ ਗਹਿਣਿਆਂ ਸੁਗੰਧਿਤ ਪਦਾਰਥਾਂ ਕਰਕੇ ਦੇਹ ਦਾ ਸ਼ਿੰਗਾਰ ਕਰਨਾ, ਅਤੇ ਮਦ ਮਾਸ ਮਦ ਕੀ ਸ਼ਰਾਬ ਮਾਸ ਸ਼ਰਾਬ ਮਾਸ ਮਸਾਲੇ ਵਾਲੇ ਆਦਿ ਰਜੋ ਗੁਣੀ ਜਿਹੜੇ ਆਹਾਰ ਉਹ ਭੋਜਨ ਖਾਣਾ ਆਹਾਰ ਕੋਈ ਭੋਜਨ ਖਾਣਾ ਮੋਢਣ ਸੰਗ ਵਿਚਿਤ੍ਰਿਤ ਮੰਦਰ ਮੋਢਣ ਕਹੀਏ ਮੂਰਖਾਂ ਮਨੁੱਖਾਂ ਦਾ ਸੰਗ ਸਾਥ ਕਰਨਾ ਅਤੇ ਵਿਚਿਤ੍ਰਿਤ ਭਾਵ ਵਿਚਿਤ੍ਰਿਤ ਜਿਹੜੇ ਚਿੱਤਰੇ ਹੋਏ ਰੰਗਾਂ ਰੰਗਾਂ ਦੇ ਮੰਦਰਾਂ ਵਿੱਚ ਨਿਵਾਸ ਕਰਨ ਵਿਚਿਤ੍ਰਿਤ ਮੰਦਰ ਚਿੱਤਰੇ ਹੋਏ ਜਿੱਥੇ ਨਿਰਦਕਾਰੀ ਕੀਤੀ ਹੋਵੇ ਫੁੱਲ ਬੂਟੇ ਮੂਰਤਾਂ ਜਿਹੀਆਂ ਬਣਾਈਆਂ ਚਿੱਤਰਕਾਰੀ ਕੀਤੀ ਹੋਵੇ ਉਹ ਚਿੱਤਰਕਾਰੀ ਮੰਦਰਾਂ ਦੇ ਵਿੱਚ ਨਿਵਾਸ ਕਰਨਾ ਨਾਰ ਨਿਰੂਪਣ ਕਾਵਿ ਜੋ ਹੈ ਨਾਰ ਕਹੀਏ ਇਸਤਰੀਆਂ ਦੀਆਂ ਜਾਤਾਂ ਰੂਪ ਅੰਗਾਂ ਅਤੇ ਦਾ ਨਿਰੂਪਣ ਕਹੀਏ ਵਰਣਨ ਕਰਨ ਵਾਲੇ ਜੋ ਕਹੀਏ ਜਿਹੜੇ ਕਾਵਿ ਸ਼ਾਸਤਰ ਹੈ ਉਹਨਾਂ ਦਾ ਪੜ੍ਹਨਾ ਜਾਂ ਪੜ੍ਹਾਉਣਾ ਉਹਨ ਮੈਥਨ ਆਠ ਸੌ ਆਠ ਜੋ ਗ੍ਰੰਥਨ ਅੰਦਰ ਉਹਨ ਕਹੀਏ ਫਿਰ ਜੋ ਗ੍ਰੰਥਨ ਕਹੀਏ ਗ੍ਰੰਥਾਂ ਦੇ ਅੰਦਰ ਕਹੀਏ ਵਿੱਚ ਜੋ ਆਠ ਅੱਠੇ ਪ੍ਰਕਾਰ ਦਾ ਮੈਥਨ ਕਾਮ ਕਥਨ ਕੀਤਾ ਹੈ ਦਿਨ ਰਾਤ ਉਸ ਕਾਮ ਦੇ ਵਿੱਚ ਪ੍ਰਵਿਰਧ ਹੋਣਾ ਅੱਠ ਪ੍ਰਕਾਰ ਦਾ ਕਾਮ ਕਿਹੜਾ ਹੈ ਸਰਾਮਣ ਸਿਮਰਨ ਆਕੀਰਤਨ ਚੇਤਵਤ ਬਾਤ ਇਕਾਂਤ ਦ੍ਰਿੜ ਸੰਕਲਪ ਕਰ ਯਤਨ ਤਨ ਪ੍ਰਾਪਤ ਅਸ਼ਟ ਕਹੰਤ ਇਹ ਅੱਠ ਕਾਮ ਹੈ ਅੱਠ ਪ੍ਰਕਾਰ ਦਾ ਸਰਵਣ ਕਰਨਾ ਕਾਮ ਦੀਆਂ ਗੱਲਾਂ ਸਿਮਰਨ ਚੇਤੇ ਕਰਨਾ ਕੀਰਤਨ ਵਡਿਆਈ ਕਰਨਾ ਇਸਤਰੀ ਦੀ ਅਤੇ ਚਿਤਵਨੀਆਂ ਕਰਨੀਆਂ ਕਾਲ ਵਿੱਚ ਬਾਤ ਗੱਲਾਂ ਕਰਨੀਆਂ ਦ੍ਰਿੜ ਸੰਕਲਪ ਵੀ ਕਾਮ ਖੇਡਦਾ ਹੀ ਖੇਡਣਾ ਕਰਨੀ ਕਰਨੀ ਖੇਲ ਕ੍ਰੀੜਾ ਪਰ ਯਤਨ ਸ਼ੇਸ਼ ਕਰਕੇ ਯਤਨ ਕਰਨਾ ਫਿਰ ਤਨ ਪ੍ਰਾਪਤ ਹੋ ਜਾਣਾ ਭਾਵ ਸੰਬੰਧ ਪੂਰਾ ਹੀ ਹੋ ਜਾਣਾ ਇੱਕ ਨਾ ਹੋ ਗਿਆ ਅੱਠ ਸਰਵਣ ਇੱਕ ਸਿਮਰਨ ਦੋ ਕੀਰਤਨ ਤਿੰਨ ਚੇਤਵਤ ਚਾਰ ਬਾਤ ਵਿਕੰਤ ਪੰਜ ਦ੍ਰਿੜ ਸੰਕਲਪ ਛੇ ਪਰ ਯਤਨ ਕਰਨਾ ਸੱਤ ਅਤੇ ਤਨ ਪ੍ਰਾਪਤ ਅੱਠ ਹਰ ਪ੍ਰਕਾਰ ਦੇ ਕਾਮ ਕਹਾਉਂਦਾ ਦੇਹ ਸ਼ਿੰਗਾਰ ਫਿਰ ਦੇਹ ਦਾ ਸ਼ਿੰਗਾਰ ਕਰਨਾ ਵੇ ਵਸਤਰਾਂ ਸੁਗੰਧੀਆਂ ਸੰਟ ਸੁੰਟਰਾਂ ਜਿਵੇਂ ਕਰਦੇ ਹਾਂ ਰਜੋ ਗੁਣੀ ਭੋਜਨ ਛਕਣੇ ਉਹ ਕਿਹੜੇ ਆ ਸ਼ਰਾਬ ਮਾਸ ਮਸਾਲੇ ਵਾਲੇ ਜਿਹਨਾਂ ਬਿਰਤੀ ਮਾੜੀ ਹੁੰਦੇ ਸਤ ਸਤੋ ਗੁਣੀ ਥੋੜ੍ਹੀ ਆ ਕੋਈ ਰਜੋ ਗੁਣੀ ਚੰਗੇ ਮਸਾਲੇ ਖਾਣੇ ਮੂਰਖਾਂ ਦਾ ਸੰਗ ਕਰਨਾ ਅਤੇ ਚਿੱਤਰਿਤ ਮੰਦਰ ਸੋਹਣੇ ਸੋਹਣੇ ਮੰਦਰਾਂ ਜਿੱਥੇ ਚਿੱਤਰਕਾਰੀ ਕੀਤੀ ਜਾਣੀਆਂ ਨੱਚ ਨਿਵਾਸ ਕਰਨਾ ਨਾਰ ਨਿਰੂਪਣ ਕਾਵਿ ਜੋ ਹੈ ਜੋ ਕਹੀਏ ਜਿਹੜੇ ਫਿਰ ਕਾਵਿ ਸ਼ਾਸਤਰ ਆ ਹਾਂਜੀ ਅਤੇ ਉਹ ਜਿਹੜੇ ਕਾਵਿ ਸ਼ਾਸਤਰ ਹਾਂਜੀ ਨਿਰੂਪਣ ਕਹੀਏ ਵਰਣਨ ਕਰਨ ਵਾਲੇ ਹੈ ਕਿੰਨਾ ਦਾ ਇਸਤਰੀਆਂ ਦਾ ਇਸਤਰੀਆਂ ਦੀ ਜਾਤਾਂ ਵੀ ਕਿੰਨੇ ਪ੍ਰਕਾਰ ਦੀਆਂ ਰੂਪ ਕੈਸਾ ਹੁੰਦਾ ਅੰਗ ਕਿਵੇਂ ਅੰਗ ਪ੍ਰਤੰਗਾਂ ਬਾਰੇ ਫਿਰ ਜੋ ਜਿਹੜੇ ਕਾਵਿ ਆ ਕਾਵਿ ਸ਼ਾਸਤਰ ਨਿਰੂਪਣ ਵਰਣਨ ਕਰਨੇ ਹਾਂਜੀ ਪੁੰਨ ਮੈਥਨ ਆਠ ਜੋ ਗ੍ਰੰਥਨ ਅੰਦਰ ਫਿਰ ਮੈਥਨ ਕਹੀਏ ਕਾਮ ਜੋ ਅੱਠ ਪ੍ਰਕਾਰ ਦਾ ਗ੍ਰੰਥਾਂ ਦੇ ਵਿੱਚ ਦੱਸਿਆ ਹੋਇਆ ਕਾਮਨ ਕੋ ਫਲ ਦੇਵਨ ਲੇਵਨ ਕਾਮਨ ਕਹੀਏ ਇਸਤਰੀ ਕਾਮ ਕਾਮ ਕਾਮੀ ਪੁਰਖ ਕਾਮਣੀ ਪਿਆਰੀ ਕਾਮਨਾ ਨਾਮ ਇਸਤਰੀ ਦਾ ਇਸ ਕਾਮਨ ਕੋ ਫਲ ਦੇਵਨ ਲੇਵਨ ਕਾਮਨ ਕੋ ਕਹੀਏ ਇਸਤਰੀਆਂ ਨੂੰ ਕੋਈ ਫਲ ਕਹੀਏ ਪਦਾਰਥ ਦੇਵਨ ਦੇਣਾ ਅਤੇ ਲੇਵਨ ਕਹੀਏ ਉਹਨਾਂ ਤੋਂ ਕੁਝ ਲੈਣਾ ਕੰਦਰਪ ਕ੍ਰੋਧ ਲੋਭ ਆਦਿ ਕਲੰਦਰ ਇਹ ਕੰਦਰਪ ਕਹੀਏ ਕਾਮ ਕ੍ਰੋਧ ਲੋਭ ਆਦਿ ਹਾਂਜੀ ਲੋਭ ਆਦਿ ਲੋਭ ਤੋਂ ਭਾਵ ਮੋਹ ਹੰਕਾਰ ਆਦਿ ਜਿਹੜਾ ਕਲੰਦਰ ਕਹੀਏ ਮਦਾਰੀ ਦੀ ਨਿਆਈ ਹਨ ਜੋ ਮਨੁੱਖ ਨੂੰ ਬਾਂਦਰ ਵਾਂਗਣ ਚਾਹੁੰਦੇ ਰਹਿੰਦੇ ਕਾਮਨ ਕੋ ਫਲ ਦੇਵਨ ਲੈਵਨ ਕਾਮਨ ਕਹੀਏ ਇਸਤਰੀਆਂ ਨੂੰ ਕੋਈ ਪਦਾਰਥ ਦੇਣਾ ਅਤੇ ਉਹਨਾਂ ਤੋਂ ਕੁਝ ਲੈਣਾ ਕੰਦਰਪ ਕ੍ਰੋਧ ਲੋ ਬਾਦ ਕਲੰਦਰ। ਇਹ ਕਹਿੰਦੇ ਕੰਦਰਪ ਕਹੀਏ ਕਾਮ ਕ੍ਰੋਧ, ਕੰਦਰਪ ਨਾਮ ਕਾਮ ਦਾ, ਕਾਮ ਤੇ ਕ੍ਰੋਧ ਤੇ ਲੋਭ ਆਦਿ, ਲੋਭ ਤੋਂ ਆਦਿ ਭਾਵ ਮੋਹ ਹੰਕਾਰ ਆਦਿਕ ਜਿਹੜੇ ਕਲੰਦਰ ਕਹੀਏ ਮਦਾਰੀ ਦੀ ਨਿਆਈ ਹੈ। ਆਹ ਪੰਜ ਵਿਸ਼ੇ ਕਾਮ ਦੀ ਨਿਆਈ ਜੋ ਮਨੁੱਖ ਨੂੰ ਬਾਂਦਰ ਵਾਂਗ ਨਚਾਉਂਦੇ ਰਹਿੰਦੇ, ਜੋ ਬਟ ਪਾ ਕੇ ਵਿਰਾਗ ਵਿੱਚ ਹੈ। ਪੰਡਿਤ ਅਰਜਾਲ ਜੀ ਕਹਿੰਦੇ ਪਰ ਜੋ ਕਹੀਏ ਜਿਹੜਾ ਵੱਡ ਭਾਗ ਵੱਡਿਆ ਭਾਗਾਂ ਵਾਲਾ ਮਨੁੱਖ ਆ, ਉਹ ਸੰਸਾਰ ਵੱਲ ਵਿਰਾਗ ਚਾਹੇ ਵਿਰਾਗ ਭਰਾਮਤਾ ਚਾਹੇ ਚਾਹੁੰਦਾ ਹੈ, ਤਬ ਤਿਆਗ ਦੇ ਇਤਿਹਾਸਿਕ ਸੁੰਦਰ, ਤਬ ਕਹੀਏ ਤਦੋਂ ਉਹ ਉਪਰੋਕਤ ਕਥਨ ਕੀਤੇ ਜਿਹੜੇ ਇਤਿਹਾਸਿਕ ਸੁੰਦਰ ਪਦਾਰਥ ਆ ਸਭ ਤਿਆਗ ਦੇ ਗਈ ਦੇਵੇ। ਭਾਵ ਜਦੋਂ ਉਪਰੋਕਤ ਜਿਹੜੇ ਕਥਨ ਕੀਤੇ ਹਨ ਪਦਾਰਥ ਜਿਹੜੇ ਭਾਵਨੇ ਪੜ੍ਹੇ, ਦੇਹ ਸ਼ਿੰਗਾਰ ਨਾਰਨ ਰੂਪਨ ਪਦਾਰਥਾਂ ਵੱਲੋਂ ਗਿਲਾਨੀ ਪੈਦਾ ਹੋਵੇਗੀ, ਤਦੋਂ ਹੀ ਵਿਰਾਗ ਦੀ ਪ੍ਰਾਪਤੀ ਹੋਵੇਗੀ। ਹਾਂਜੀ, ਪਦਾਰਥਾਂ ਵੱਲੋਂ ਜੋ ਗਿਲਾਨੀ ਨਫ਼ਰਤ ਹੋਊਗੀ ਨਾ, ਫਿਰ ਹੀ ਵਿਰਾਗ ਦੀ ਪ੍ਰਾਪਤੀ ਹੁੰਦੀ। ਸੋ ਇਹ ਦੋਹਰੇ ਵਿੱਚ ਇਹ ਦੱਸਿਆ ਵਾ ਵੀ ਦੇਹਾਂ ਦਾ ਸ਼ਿੰਗਾਰ ਕਰਨਾ, ਰਜੋਗਣੀ ਆਹਾਰ ਭੋਜਨ ਛਕਣਾ, ਮੂੜਾਂ ਦਾ ਸਾਂਗ ਕਰਨਾ, ਸੋਹਣੇ ਸੋਹਣੇ ਮਕਾਨਾਂ 'ਚ ਨਿਵਾਸ ਕਰਨਾ, ਫਿਰ ਜੋ ਕਾਵਿ ਸ਼ਾਸਤਰ ਨਿਰੂਪਣ ਕਰਦੇ ਇਸਤਰੀਆਂ ਦੀ ਜਾਤਾਂ ਦੇ ਰੰਗਾਂ ਦਾ, ਫਿਰ ਅੱਠ ਪ੍ਰਕਾਰ ਦਾ ਜਿਹੜਾ ਕਾਮ ਲਿਖਿਆ ਹੋਇਆ ਗ੍ਰੰਥਾਂ ਵਿੱਚ, ਅਤੇ ਇਸਤਰੀ ਨੂੰ ਜਿਹੜਾ ਫਲ ਆ ਪਦਾਰਥ ਆ ਉਹ ਦੇਣਾ ਲੈਣਾ, ਹਾਂਜੀ ਇਹ ਸਾਰੇ ਕੀ ਆ ਕੰਦਰਪ ਕਾਮ ਕ੍ਰੋਧ ਲੋਭ ਆਦਿ। ਹਾਂਜੀ ਕਹਿੰਦੇ ਵੀ ਕਾਮਣ ਕੋ ਫਲ, ਕੋਈ ਪਦਾਰਥ ਦੇਣਾ ਲੈਣਾ ਅਤੇ ਕਾਮ ਕ੍ਰੋਧ ਲੋਭ ਹੰਕਾਰ ਜਿਹੜੇ ਕਲੰਦਰ ਕਹੀਏ ਮਦਾਰੀ ਦੀ ਨਿਆਈ। ਹਾਂਜੀ ਇਹ ਮਨੁੱਖ ਨੂੰ ਬਾਂਦਰ ਵਾਂਗ ਨਚਾਈ ਜਾਂਦੇ ਆ, ਪਰ ਜਿਹੜੇ ਵੱਡੇ ਭਾਗ ਭਾਗੀ ਵਿਰਾਗ ਚਾਹੁੰਦੇ ਆ ਉਹ ਤਬ ਤਿਆਗ ਦੇ ਉਹ ਇਤਿਹਾਸਿਕ ਸੁੰਦਰ, ਇਤਿਹਾਸਿਕ ਸੁੰਦਰ ਇਤਿਹਾਸਿਕ ਪਦਾਰਥ ਜਿਹੜੇ ਸੁੰਦਰ ਸੁੰਦਰ ਕਥਨ ਕੀਤੇ ਆ, ਜੇ ਲੱਗਦੇ ਬੰਦੇ ਨੂੰ ਉਹਨੂੰ ਸੁੰਦਰ ਪੁਰਖ ਅਤੇ ਵੱਡਿਆਂ ਭਾਗਾਂ ਵਾਲਾ ਤਿਆਗ ਦਿੰਦਾ ਹੈ। ਤਿਆਗ ਕਰਨਾ ਚਾਹੀਦਾ ਵਾ ਜਿਹੜਾ ਆਪਣੇ ਆਪ ਨੂੰ ਸੁੰਦਰ ਬਣਾਉਣਾ ਚਾਹੁੰਦਾ, ਇਹ ਕਹਿਣ ਦਾ ਪੰਡਿਤ ਹਰਦਿਆਲ ਜੀ ਦਾ ਜਿਹੜਾ ਵਾ ਉਹ ਪ੍ਰਯੋਜਨ ਆ। ਪੰਦਰਵੇਂ ਅਧਿਆਏ ਵਿੱਚ ਬੜੀ ਜਿਹੜੀ ਸਿੱਖਿਆ ਸਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਹੁਤ ਸੋਹਣੇ ਢੰਗ ਨਾਲ ਦੱਸਿਆ ਵੀ ਜਿਹੜਾ ਵਿਭਾਗੀ ਹੈ ਸੰਸਾਰ ਤੋਂ ਡਲੇ ਉਪਰਾਮਤਾ ਚਾਹੇ ਚਾਹੁੰਦਾ ਉਹ ਉਪਰੋਕਤ ਆਖੇ ਵਿਕਾਰ ਜੋ ਉਪਰੋਂ ਫੇ ਸੁਨ ਤਬ ਤਿਆਗ ਦੇ ਇਤਿਹਾਸਿਕ ਸੁੰਦਰ, ਇਤਿਹਾਸਿਕ ਜਿਹੜੇ ਵਿਕਾਰ ਵਿਸ਼ੇ ਉੱਪਰ ਗਏ ਆ, ਹਾਂਜੀ ਅਤੇ ਜਿਹੜੇ ਬੜੇ ਸੁੰਦਰ ਦਿਸਦੇ ਆ ਉਪਰੋਂ ਦੇ, ਇਹਨਾਂ ਸਭ ਦਾ ਤਿਆਗ ਕਰ ਦੇਵੇ ਪੰਡਿਤ ਹਰਜਾਲ ਜੀ ਦੱਸ ਰਹੇ ਆ। ਕਹਿ ਰਹੇ ਆ ਪੰਡਿਤ ਹਰਦਿਆਲ ਜੀ ਵੀ ਜਿਹੜੇ ਉਪਰੋਕਤ ਤੁਹਾਨੂੰ ਗੱਲਾਂ ਦੱਸੀਆਂ ਨਾ, ਇਹ ਸਈਏ 'ਚ ਵੀ ਦੇਹ ਸ਼ਿੰਗਾਰਨੀ ਰਜੋ ਗੁਣੀ ਭੋਜਨ ਛਕਣੇ, ਮੂੜਾਂ ਦਾ ਸੰਗ ਕਰਨਾ, ਇਸਤਰੀਆਂ ਦਾ ਕਥਨ ਕਰਨਾ ਕਾਵਿ ਸ਼ਾਸਤਰਾਂ ਦੇ ਰਾਹੀਂ, ਫਿਰ ਅੱਠ ਪ੍ਰਕਾਰ ਦਾ ਜਿਹੜਾ ਗ੍ਰੰਥਾਂ ਅੰਦਰ ਕਾਮ ਲਿਖਿਆ ਉਹਦੇ ਬਾਰੇ ਪੜ੍ਹਦੇ ਵਿਚਾਰਦੇ ਰਹਿਣਾ, ਫਿਰ ਇਸਤਰੀ ਨੂੰ ਫਕੋਏ ਦੇਣਾ ਲੈਣਾ ਦੇਣ ਲੈਣ ਕਰਦੇ ਰਹਿਣਾ। ਹਾਂਜੀ ਇਹ ਜਿਹੜੀਆਂ ਕਹਿੰਦੇ ਚੀਜ਼ਾਂ ਵਾ ਇਹ ਕੰਦਰਪ ਨਾਮ ਕਾਮ ਦਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੀ ਪੈਦਾ ਕਰਦੀਆਂ ਆ ਜਾਂਦੇ ਆ, ਅਤੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਜਾਂਦੇ ਬੰਦੇ ਨੂੰ ਐਵੇਂ ਨਚਾਉਂਦੇ ਆ ਜਿਵੇਂ ਕਲੰਦਰ ਕਹੀਏ ਜਿਹੜਾ ਬਾਂਦਰ ਨੂੰ ਨਚਾਉਣ ਵਾਲਾ ਮਦਾਰੀ ਜਿਵੇਂ ਬਾਂਦਰ ਨੂੰ ਨਚਾਉਂਦਾ, ਇਹ ਮਨ ਮੰਦਰ ਤਨ ਵੇਸ ਕਲੰਦਰ। ਠੀਕ ਹੈ ਜੀ, ਅਤੇ ਜੋ ਵਡਭਾਗੀ ਪੁਰਸ਼ ਆ ਉਹ ਵਿਰਾਗ ਚਾਹੁੰਦਾ, ਜੇ ਵਿਰਾਗ ਚਾਹੁੰਦਾ ਤੇ ਕਹਿੰਦੇ ਜੇ ਵਿਰਾਗ ਜਾਈ ਦਾ ਦਿੱਤਾ ਵਾ ਤਿਆਗ ਦੇ, ਤਦੋਂ ਤਿਆਗ ਹੀ ਦੇਵੇ ਤਿਆਗ ਜਿਹੜੇ ਉੱਤੇ ਦੱਸੀਆਂ ਚੀਜ਼ਾਂ ਜਿਹੜੀਆਂ ਸੁੰਦਰ ਦਿਸ ਰਹੀਆਂ। ਤੇ ਜਦੋਂ ਬੰਦਾ ਸੁੰਦਰ ਮੰਨਦਾ ਇਸ ਸੁੰਦਰ ਨਹੀਂ ਆ ਇਹਨੂੰ ਛੱਡਿਆ ਸੁੰਦਰ ਹੋਈਦਾ, ਵਿਰਾਗੀ ਹੋ ਕੇ ਸੁੰਦਰ ਹੋਈਦਾ। ਠੀਕ ਆ ਜੀ, ਇਹ ਕਹਿ ਰਹੇ ਆ ਵਿਚਾਰ ਮਾਲਾ ਜੀ ਆਉਂਦਾ। ਅੱਠ ਪ੍ਰਕਾਰ ਦਾ ਕਾਮ ਪੜਿਆ ਸੀ ਆਪਾਂ, ਕਾਮ ਕਹੇ ਮਮ ਰਾਖਤ ਜੋ। ਹੁਣ ਅੱਗੇ ਵਿਕਾਰਾਂ ਬਾਰੇ ਥੋੜ੍ਹਾ ਦੱਸਣ ਲੱਗੇ ਹਾਂ। ਕਾਮ ਕਹਿੰਦੇ ਕਾਮਦੇਵ ਕਹੇ ਆਖਦਾ, ਕਾਮਦੇਵ ਕਹਿੰਦਾ ਮਮ ਰਾਖਤ ਜੋ ਕਹੀਏ, ਜੋ ਜਿਹੜੇ ਮਨੁੱਖ ਜਾਂ ਜਿਹੜਾ ਮਨੁੱਖ ਮਮ ਕਹੀਏ ਮੈਨੂੰ ਰਾਖਤ ਰੱਖਦਾ, ਭਾਵੇਂ ਰੋਕ ਕੇ ਭਾਵ ਸੰਜੇ ਵਿੱਚ ਰੱਖਦਾ, ਤਿੰਨ ਕੀ ਰੱਖਿਆ ਤਿੰਨ ਦੇਵ ਕਰਾਂਗੇ। ਕਹਿੰਦੇ ਤਿੰਨ ਕੀ ਕਹੀਏ, ਉਹਨਾਂ ਦੀ ਰੱਖਿਆ ਤਿੰਨੇ ਦੇਵ, ਤਿੰਨ ਦੇ ਤਿੰਨੇ ਦੇਵਤੇ ਭਾਵ ਵੱਡੇ ਦੇਵਤੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਜੀ ਆਪ ਕਰੇਂਗੇ, ਆਪ ਉਹਦੀ ਰੱਖਿਆ ਕਰਨਗੇ। ਠੀਕ ਹੈ ਜੀ, ਕਾਮ ਕਹਿੰਦਾ ਜੋ ਮੈਨੂੰ ਰੱਖਦੇ ਆ ਸੰਭਾਲ ਕੇ ਸੰਜਮ ਵਿੱਚ, ਤਿੰਨ ਕੀ ਰੱਖਿਆ ਤਿੰਨਾਂ ਦੀ ਰੱਖਿਆ ਤਿੰਨੇ ਦੇਵ ਆਪ ਕਰੇਂਗੇ ਆਪ ਕਰਨਗੇ। ਜੋ ਮਮ ਤਿਆਗ ਕੋ ਭੂਮ ਵਿਖੇ, ਕਹਿੰਦੇ ਕਾਮ ਦੀ ਪਰਿਭਾਸ਼ਾ ਦੱਸਣ ਡੇ ਆ ਕਿ ਜੋ ਕਹੀਏ ਜਿਹੜੇ ਮਨੁੱਖ ਮਮ ਕਹੀਏ ਮੈਨੂੰ, ਕਾਮ ਕਹਿੰਦਾ ਜੋ ਮਮ ਤਿਆਗ ਕੋ ਭੂਮ ਵਿਖੇ, ਕਹਿੰਦੇ ਜੋ ਮੈਨੂੰ ਤਿਆਗ ਕੇ ਕੋ ਭੂਮ ਕਹੀਏ ਖੋਟੀ ਭੂਮੇ ਭਾਵ ਖੋਟੀ ਧਰਤੀ ਭਾਵ ਪਰ ਇਸਤਰੀ ਵੇਸਵ ਆਦਿ ਦੇ ਵਿਖੇ ਕਹੀਏ ਵਿੱਚ, ਹਾਂਜੀ ਤਿਆਗ ਕਹੀਏ ਤਿਆਗਣਗੇ ਤਿਆਗਦੇ ਹਨ ਭਾਵ ਵਿਸ਼ੇ ਭੋਗਦੇ ਹਨ ਭੋਗਣਗੇ ਤਿੰਨ ਦੇਵ ਕੁਪੈ, ਉਹਨਾਂ ਉੱਪਰ ਜਿਹੜੇ ਤਿੰਨ ਦੇਵਤੇ ਆ ਕਹਿੰਦੇ ਉਹ ਕੁਪੇ ਕਹੀਏ ਕੁਪਣਗੇ, ਕੁਪਾਏਮਾਨ ਹੋਣਗੇ ਭਾਵ ਕ੍ਰੋਧਵਾਨ ਹੋਣਗੇ, ਅਤੇ ਤਿੰਨ ਸੁਖ ਹਰੇਂਗੇ। ਤਿੰਨ ਕਹੀਏ ਉਹਨਾਂ ਦੇ ਸਾਰੇ ਜਿਹੜੇ ਉਹਨਾਂ ਮਨੁੱਖਾਂ ਦੇ, ਤਿੰਨ ਕਹੀਏ ਉਹਨਾਂ ਦੇ ਸਾਰੇ ਜਿਹੜੇ ਸੁਖ ਹਨ ਸੁੱਖ ਆ ਹਰੇਂਗੇ, ਉਹ ਹਰ ਦੇਣਗੇ ਖੋਹ ਲੈਣਗੇ ਨਾਸ਼ ਕਰ ਦੇਣਗੇ। ਠੀਕ ਆ ਜੀ, ਕਾਮ ਕਹਿੰਦਾ ਜੇ ਮੈਨੂੰ ਰੱਖਦਾ ਜੀ ਤਿੰਨ ਦੇਵਤੇ ਰੱਖਿਆ ਕਰਨਗੇ, ਹਾਂਜੀ ਅਤੇ ਜੋ ਮੈਨੂੰ ਤਿਆਗ ਦੇਣਗੇ ਤਾਂ ਕੁਭੂਮ ਵਿਖੇ ਹਾਥ ਰੱਸੀ ਤੋਂ ਲੈ ਕੇ, ਅਤੇ ਪਰ ਇਸਤਰੀ ਗਮਾਂ ਰੂਪੀ ਵੇਸਵਾ ਬਜਾਰੂ ਔਰਤਾਂ ਦੇ ਵਿਖੇ ਜਿਹੜੇ ਕਹਿੰਦੇ ਤਿਆਗਣਗੇ ਤਿੰਨ ਦੇਵ ਕੁਪੈ, ਤਿੰਨੇ ਦੇਵਤੇ ਉੱਥੇ ਕੁਪਾਏਮਾਨ ਕ੍ਰੋਧਵਾਨ ਹੋਣਗੇ ਵੀ ਇਹ ਭਾਰੀ ਇਸਤਰੀ ਗਮਨ ਕਰਦਾ ਵਿਸ਼ਈ ਆ, ਤਿੰਨ ਸੂਖ ਹਰੇਂਗੇ ਅਤੇ ਉਸ ਮਨੁੱਖ ਦੇ ਤਿੰਨ ਕਹੀਏ ਉਹਨਾਂ ਮਨੁੱਖਾਂ ਦੇ ਉਸ ਮਨੁੱਖ ਦੇ ਜਾਂ ਉਹਨਾਂ ਮਨੁੱਖਾਂ ਦੇ ਸੁੱਖ ਜਿਹੜੇ ਹਰੇਂਗੇ ਹਰ ਦੇਣਗੇ ਨਾਸ਼ ਕਰ ਦੇਣਗੇ। ਠੌਰ ਨਹੀਂ ਤਿੰਨ ਲੋਕ ਵਿਖੇ, ਉਹਨਾਂ ਵਿਸ਼ਈ ਮਨੁੱਖਾਂ ਨੂੰ ਕਹਿੰਦੇ ਤਿੰਨਾਂ ਲੋਕ, ਤਿੰਨ ਲੋਕ ਵਿਖੇ ਤਿੰਨਾਂ ਲੋਕਾਂ ਦੇ ਵਿੱਚ ਹੀ ਕਿਤੇ ਵੀ ਠੌਰ ਨਹੀਂ, ਕਿਤੇ ਠੌਰ ਵੀ ਥਾਂ ਨਹੀਂ ਮਿਲੇਗੀ ਠਹਿਰਨ ਨੂੰ, ਹਾਂਜੀ ਕਿਉਂਕਿ ਇਸ ਜਿਹੜਾ ਪਰ ਇਸਤਰੀ ਗਮਨ ਕਰਨਾ ਇਹ ਸਤਿਗੁਰੂ ਮਹਾਰਾਜ ਨੇ ਵਜਰ ਕ੍ਰਿਤ ਲਿਖਿਆ ਹੈ, ਪਰ ਅਤੇ ਇਸ ਕਰਕੇ ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਨੂੰ ਥਾਂ ਨਹੀਂ ਮਿਲੂਗਾ ਕਿਉਂਕਿ ਵਿਸ਼ਈ ਕਾਮੀ ਹੋਣਗੇ ਅਤੇ ਉਹਨਾਂ ਨੂੰ ਤਾਂ ਨਰਕ ਹੀ ਆ, ਥੰਮ ਦੇ ਲੋਹੇ ਦੇ ਤਬ ਦੇ ਥੰਮ ਨਾਲ ਜੱਫੀ ਪਵਾਈ ਜਾਂਦੀ ਹੈ। ਤ੍ਰਿਣ ਜਿਉਂ ਭਰਮ ਹੈ ਸਰਮ ਪੁੰਜ ਤਾਂ ਰਹੇਂਗੇ, ਅਤੇ ਕਹਿੰਦੇ ਉਹ ਮਨੁੱਖ ਕਿੱਦਾਂ ਭਰਮਣਗੇ, ਤ੍ਰਿਣ ਜਿਉਂ ਜਿਉਂ ਕਹੀਏ ਜਿਵੇਂ ਤ੍ਰਿਣ ਜਿਹੜੇ ਕੱਖ ਹੁੰਦੇ ਨਾ ਸੁੱਕੇ ਦੇ ਭਰਮ ਹੈ ਉਹ ਭਰਮਦੇ ਆ, ਤਿਵੇਂ ਹੀ ਉਹ ਤ੍ਰਿਣ ਕੱਖਾਂ ਦੇ ਜਿਉਂ ਕਹੀਏ ਵਾਂਗ ਹੀ ਭਰਮਣਗੇ, ਭਰਮਦੇ ਫਿਰਦਣਗੇ ਭਰਮਦੇ ਰਹਿਣਗੇ ਭਰਮਦੇ ਹੈ, ਸਰਮ ਪੁੰਜ ਧਰੇਂਗੇ, ਅਤੇ ਪੁੰਜ ਕਹੀਏ ਸਮੂਹ ਸਰਮ ਕਹੀਏ ਥਕੇਵੇਂ ਨੂੰ ਧਰੇ ਕਹੀਏ ਧਰੇਂਗੇ ਕਹੀ ਧਰੇਂਗੇ ਧਾਰਨ ਕਰਨਗੇ ਭਾਵ ਵਿਅਰਥ ਦੁੱਖ ਸਹਾਰਨ ਕੇ। ਸਰਮ ਪੁੰਜ ਪੁੰਜ ਕਹੀਏ ਸਮੂਹ ਜਿਹੜੀਆਂ ਸਰਮ ਥਕਾਵਟਾਂ ਨਾ ਰੁਕਾਵਟਾਂ
ਉਹਨਾਂ ਨੂੰ ਧਰਾਂਗੇ, ਧਾਰਨਗੇ, ਬੇਅੰਤ ਦੁੱਖ ਸਹਾਰਨਗੇ, ਸ਼ਰਮ ਥਕਾਵਟ ਪਾਉਣਗੇ, ਭਾਵ ਜਿਹੜਾ ਦੁੱਖ ਪਾਉਂਦਾ ਸੀ ਥੱਕਦਾ ਹੁੰਦਾ, ਇਸ ਤਰ੍ਹਾਂ ਉਹ ਥੱਕਣਗੇ ਅਤੇ ਦੁੱਖ ਪਾਉਣਗੇ, ਇਹਨਾਂ ਲੋਕਾਂ 'ਚ ਥਾਂ ਨਹੀਂ ਮਿਲੂਗੀ, ਅਤੇ ਕੱਖਾਂ ਦੇ ਗਲੀਆਂ ਦੇ ਕੱਖਾਂ ਵਾਂਗ ਭਰਮਦੇ ਫਿਰਨਗੇ, ਅਤੇ ਬਹੁਤ ਥਕਾਵਟ ਜਿਹੜੇ ਧਰਨਗੇ ਧਰੇਂਗੇ ਧਾਰਨਗੇ। ਯਾਰ ਤਹਿ ਤਿੰਨ ਪ੍ਰਭਾਵਤੇ ਨੇ, ਤਿੰਨੇ ਕਹੀਏ ਉਹਨਾਂ ਵਿਸ਼ੇ ਮਨੁੱਖਾਂ ਨੂੰ, ਆਦਿ ਦੇ ਵਿਆਦੀ ਦੇ ਉਪਾਧੀ ਰੂਪੀ ਜਿਹੜੇ ਆ, ਤਿੰਨ ਯਾਰ ਤਹਿ ਤਿੰਨ ਤਾਪਦੇ ਨੇ, ਤਿੰਨੇ ਕਹੀਏ ਤਿੰਨੇ ਉਹਨਾਂ ਨੂੰ, ਭਾਵ ਉਹੋ ਜਿਹੇ ਗੰਦਿਆਂ ਨੂੰ, ਵਿਸ਼ਈਆਂ ਪੁਰਸ਼ਾਂ ਨੂੰ, ਮਨੁੱਖਾਂ ਨੂੰ, ਜਿਹੜੇ ਤਿੰਨ ਤਾਪ ਆਦਿ ਵਿਆਦੀ ਉਪਾਧੀ, ਇਹ ਜਾਰਤ ਹੈ ਕਹੀਏ, ਜਾਰਤ ਕਹੀਏ ਸਾੜਦੇ ਹੈ, ਅਤੇ ਜਾੜਦੇ ਸਾੜਦੇ ਰਹਿੰਦੇ ਹੈ। ਹਾਂਜੀ, ਤਿੰਨੇ ਹੀ, ਮਨ ਵੀ ਅਤੇ ਚੰਚਲ, ਮਨ ਵੀ ਨਹੀਂ ਟਿਕਾਣੇ ਆਉਂਦਾ, ਸਰੀਰ ਨੂੰ ਵੀ ਬਿਮਾਰੀ, ਜ਼ਬਾਨ 'ਤੇ ਵੀ ਕਾਮ ਵਾਸਤਾ ਰਹਿੰਦਾ, ਐਵੇਂ ਆਦਿ ਵਿਆਦੀ ਉਪਾਧੀ ਰੋਗ ਲੱਗੇ ਰਹਿੰਦੇ ਆ। ਮਮ ਧਾਰਤ ਆਰਤ ਸਿੰਧ ਤਾਰਿਆਂਗੇ, ਤਿੰਨ ਤਾਪ ਉਹਨਾਂ ਨੂੰ ਇੱਦਾਂ ਲੱਗਦੇ ਆ, ਮਨ ਵੀ ਨਹੀਂ ਟਿਕਾਣੇ ਰਹਿੰਦਾ, ਅਤੇ ਸਰੀਰ ਨੂੰ ਬਿਮਾਰੀਆਂ, ਬਾਣੀ 'ਤੇ ਵੀ ਸਿਮਰਨ, ਇਸ ਤਰ੍ਹਾਂ ਬੜੇ ਪਰੇਸ਼ਾਨੀ ਝੱਲਦੇ। ਮਮ ਤਾਰ ਧਾਰਤ, ਅਤੇ ਫਿਰ ਕਾਮ ਕਹਿੰਦਾ, ਮਾਮ ਕਹੀਏ ਮੈਨੂੰ, ਕਹਿੰਦੇ ਵੀ ਜਿਹੜੇ ਤਾਂ ਮੈਨੂੰ ਧਾਰਤ ਕਹੀਏ, ਧਾਰਨ ਕਰਕੇ ਰੱਖਦੇ ਆ ਕਾਮ ਕਹਿੰਦਾ। ਆਰਤ ਸਿੰਧ ਤਰਾਂਗੇ, ਹਾਂਜੀ ਆਰਤ ਕਹੀਏ, ਉਹ ਇਹ ਜਿਹੜਾ ਆਰਤ ਦੁੱਖ ਦੇਣ ਵਾਲਾ ਸਿੰਧ ਸਮੁੰਦਰ ਆ, ਭਾਵ ਦੁੱਖ ਦੇਣ ਵਾਲਾ ਸੰਸਾਰ ਸਮੁੰਦਰ ਹੈ ਨਾ, ਇੱਥੋਂ ਤਰੇਂਗੇ ਤਰ ਜਾਣਗੇ। ਕੌਣ? ਜਿਹੜੇ ਕਹਿੰਦੇ ਮੈਨੂੰ ਧਾਰ ਧਾਰ ਧਾਰਦੇ, ਭਾਵ ਮੈਨੂੰ ਮਨ ਕਰਕੇ, ਵੀ ਜਿਹੜੇ ਮੈਲੇ ਨਹੀਂ ਹੁੰਦੇ, ਕਾਮੀ ਨਹੀਂ ਹੁੰਦੇ, ਹਾਂਜੀ ਮੈਨੂੰ ਮਨ ਕਰਕੇ ਰੱਖਦੇ ਆ, ਸਰੀਰ ਕਰਕੇ ਬਚਾ ਕੇ ਰੱਖਦੇ ਆ, ਮੇਰੇ ਤਾਂ ਹੀ ਬਾਣੀ ਕਰਕੇ ਵੀ ਜਿਹੜੇ ਕਾਮੀ ਨਹੀਂ ਹੁੰਦੇ, ਗੱਲਾਂ ਬਹੁਤੀਆਂ ਨਹੀਂ ਕਰਦੇ ਕਾਮ ਦੀਆਂ, ਅਤੇ ਉਹ ਮੈਨੂੰ ਕਹਿੰਦੇ ਜਿਹੜੇ ਹਜੇ ਸੰਜਮ ਵਿੱਚ, ਭਾਵ ਆਪਣੀ ਇਸਤਰੀ ਤੋਂ ਇਲਾਵਾ ਹੋਰ ਥਾਂ ਨਹੀਂ ਵਰਤਣਗੇ, ਭਾਵ ਕਾਬੂ ਕਰਕੇ ਰੱਖਦੇ ਆ, ਉਹ ਮਮ ਧਾਰਤ ਮੈਨੂੰ ਧਾਰਦੇ ਆ, ਜਿਸ ਕਰਕੇ ਆਰਤ ਆਰਤ ਕਹੀਏ ਦੁੱਖ ਦੁੱਖਦਾਇਕ ਹੀ ਆ ਸੰਸਾਰ, ਸੰਸਾਰ ਰੂਪ ਜਿਹੜਾ ਸਹਿੰਦੇ ਆ ਸਮੁੰਦਰ ਤੋਂ ਤਰੇਂਗੇ ਤਰ ਜਾਣਗੇ। ਹਾਂਜੀ, ਨਹੀਂ ਤਾਂ ਜਿਹੜੇ ਕਹਿੰਦੇ ਮਮ ਧਾਰਤ ਮੈਨੂੰ ਧਾਰਦੇ, ਜਿਹੜੇ ਮੈਨੂੰ ਨਹੀਂ ਧਾਰਦੇ, ਉਹ ਆਰਤ ਜਿਹੜਾ ਦੁਖਦਾਈ ਸੰਸਾਰ ਦੁਖੀ ਸਮੁੰਦਰ ਆ, ਉਹਦੇ ਵਿੱਚ ਡੁੱਬੇ ਰਹਿਣਗੇ ਅਤੇ ਤਰਾਂਗੇ, ਨਹੀਂ ਤਰਾਂਗੇ, ਨਹੀਂ ਤਰਨਗੇ, ਉਹਨਾਂ ਦਾ ਬੁਰਾ ਹਾਲ ਹੋਊਗਾ। ਹੁਣ ਅੱਗੇ ਸੰਗਤ ਦਾ ਫਲ ਦੱਸਣ ਲੱਗੇ। ਚੰਚਲ ਸੰਗਤ ਅਤੇ ਚਿੱਤ ਚੰਚਲ, ਹੇ ਭਾਈ ਚੰਚਲ, ਅਗਲੇ ਮੈਨੇ ਇਸਤਰੀ ਸੰਗਤ ਦਾ ਫਲ ਦੱਸਣ ਲੱਗੇ। ਚੰਚਲ ਸੰਗਤ ਕਹਿੰਦੇ, ਚੰਚਲ ਮਨਾਮ ਇਸਤਰੀ ਦਾ, ਇਸਤਰੀ ਦੀ ਸੰਗਤ ਕਰਨ ਤੋਂ ਪੁਰਸ਼ ਦਾ ਜਿਹੜਾ ਚੇਤ ਆ, ਮਨ ਆ, ਉਹ ਚੰਚਲ ਚੰਚਲ ਹੋ ਜਾਂਦਾ, ਚਲਾਇਮਾਨ ਹੋ ਜਾਂਦਾ, ਅਤੇ ਅੰਚਲ ਦਾਗ ਲੱਗੇ ਕਿਲ ਖਾਸੋ, ਅਤੇ ਹਿਰਦੇ ਰੂਪੀ ਜਿਹੜਾ ਅੰਚਲ ਪੱਲਾ ਆ, ਹਿਰਦੇ ਰੂਪੀ ਪੱਲੇ ਦੇ ਵਿੱਚ ਕਿਲ ਕਹੀਏ ਨਿਸ਼ਚੇ ਕਰਕੇ, ਖਾਸੋ ਕਹੀਏ ਬਹੁਤ ਵੱਡਾ ਦਾਗ ਕਹੀਏ ਕਲੰਕ ਲੱਗ ਜਾਂਦਾ, ਅੰਚਲ ਅੰਚਲ ਪੱਲੇ ਹਿਰਦੇ ਰੂਪੀ ਪੱਲੇ ਨੂੰ ਦਾਗ ਲੱਗ ਜਾਂਦੇ ਆ, ਕਿਲ ਕਰ ਕਹੀਏ ਨਿਸ਼ਚੇ ਕਰਕੇ, ਖਾਸੋ ਕਹੀਏ ਬਹੁਤ। ਹਾਂਜੀ, ਚੰਚਲ ਜਿਹੜੀ ਚੰਚਲ ਇਸਤਰੀ ਆ ਨਾ, ਅਤੇ ਉਹਦੀ ਸੰਗਤ ਦੇ ਤੇ ਕਹੀਏ ਕਰਕੇ, ਉਹਦੀ ਸੰਗਤ ਕਰਨ ਤੋਂ ਜਾਂ ਸੰਗਤ ਤੋਂ ਚਿੱਤ ਚੰਚਲ ਹੋ ਜਾਂਦਾ, ਜਿਸ ਕਰਕੇ ਇਹ ਹਿਰਦੇ ਨੂੰ ਵੀ ਅੰਚਲ ਨਾਮ ਪੱਲੇ ਦਾ, ਪਰ ਉਹ ਕਿਹੜਾ ਹਿਰਦਾ ਰੂਪੀ ਪੱਲੇ ਨੂੰ ਦਾਗ ਲੱਗ ਜਾਂਦਾ, ਨਿਸ਼ਚੇ ਕਰਕੇ ਖਾਸੋ ਖਾਸੋ ਕਹੀਏ ਬਹੁਤ ਬਹੁਤ, ਕਲੰਕਿਤ ਹੋ ਜਾਂਦਾ ਮਨੁੱਖ, ਤਾਂ ਸੋ ਕਦਾਚਿਤ ਬਾਚਿਤ ਨਾ, ਇਸ ਕਰਕੇ ਤਾਂ ਕਹੀਏ ਉਸ ਚੰਚਲ ਇਸਤਰੀ ਦੀ। ਚੰਚਲ ਭਾਵ ਇਹ ਨਹੀਂ ਵੀ ਹੁਣ ਚੰਚਲ ਆਪਣੇ ਘਰ ਦੀ ਵੀ ਚੰਚਲ ਨਹੀਂ, ਪਰ ਆਹ ਇਸਤਰੀ ਦਾ ਕਥਨ ਕਰਨ ਲੱਗੇ ਆ ਬੇਸਵਾਬ ਜਾਰੂ ਔਰਤ ਦਾ। ਵੀ ਇਸ ਕਰਕੇ ਤਾਂ ਕਹੀਏ ਉਸ ਪਰਾਈ ਇਸਤਰੀ ਸੰਗਤ ਕਰਨ ਨਾਲ ਜਿਹੜਾ ਕਦਾ ਚਿੱਤ ਕਦੇ ਵੀ ਕੋਈ ਪੁਰਖ ਬਚ ਨਹੀਂ ਸਕਦਾ। ਹਾਂਜੀ, ਤਾਂ ਸੋ ਕਦਾ ਚਿੱਤ ਪਾਚਤ ਨਾ ਉਸ ਚੰਚਲ ਤੋਂ ਕਦੀ ਵੀ, ਤਾਂ ਸੋ ਕਹੀਏ ਉਸ ਨਾਲੋਂ ਉਸ ਕੋਲੋਂ ਉਸ ਨਾਲੋਂ ਕਦਾ ਚਿੱਤ ਕਦੇ ਚਿੱਤ ਵੀ ਬਾਚਤ ਨਾ ਬਚਦਾ ਨਹੀਂ ਹੈ। ਅਨਥਾ ਨਹਿ ਬਾਚਤ ਕੋਟ ਕਲਾ ਸੋ, ਇਹ ਕੋਈ ਅਨਥਾ ਨਾਲ ਝੂਠੀ ਝੂਠਦਾ, ਇਹ ਝੂਠ ਨਹੀਂ ਆ, ਇਹ ਕੋਈ ਝੂਠੀ ਗੱਲ ਨਹੀਂ ਆ। ਭਾਵੇਂ ਵੀ ਬਚ ਜੂਗਾ, ਕਹਿੰਦੇ ਆ ਕੀ ਭਾਈ ਜਿਹਨੇ ਮੱਝ ਯਤਨ ਕਰ ਲਏ, ਕੀ ਯਤਨ ਕਰ ਲਏ, ਬਾਚਤ ਕੋਟ ਕਲਾ ਸੋ, ਭਾਵੇਂ ਕੋਟ ਕਹੀਏ ਕਰੋੜਾਂ ਕਲਾ ਸੋ ਕਹੀਏ ਸ਼ਕਤੀਆਂ ਹੋਣ, ਸ਼ਕਤੀਆਂ ਵਾਲਾ ਵੀ ਕਿਉਂ ਨਾ ਆਵੇ, ਉਹ ਵੀ ਬਚ ਨਹੀਂ ਸਕਦਾ। ਅਤੇ ਕਰੋੜਾਂ ਕਲਾ ਕੋਟ ਕਲਾ, ਪਰ ਕਰੋੜਾਂ ਯੁਗਤੀਆਂ ਕਰਕੇ ਬਚਿਆ ਨਹੀਂ ਜਾ ਸਕਦਾ। ਬਾਚਿਤ ਕੋਟ ਕਲਾ ਸੋ, ਤਾਂ ਸੋ ਕਦਾਚਿਤ ਬਚਣਾ, ਉਸ ਚੰਚਲ ਤੋਂ ਪ੍ਰਾਇਸ਼ਤੀ ਤੋਂ ਕਦੇ ਵੀ ਬਚਦਾ ਨਹੀਂ ਫਿਰ ਮਨੁੱਖ। ਅਤੇ ਅਨਥਾ ਨਹਿ ਝੂਠ ਨਹੀਂ ਕੋਈ, ਬਾਚਿਤ ਕੋਟ ਕਲਾ ਸੋ, ਕੋਟ ਕਰੋੜਾਂ ਕਲਾ ਸ਼ਕਤੀਆਂ ਦੇ ਵਾਲਾ ਵੀ ਹੋਵੇ ਭਾਵੇਂ, ਕਰੋੜਾਂ ਸ਼ਕਤੀਆਂ ਵਾਲਾ ਕਰੋੜਾਂ ਯੁਗਤੀਆਂ ਵਾਲਾ ਵੀ ਹੋਵੇ, ਤਾਂ ਵੀ ਨਹੀਂ ਬਚ ਸਕਦਾ, ਭਾਵੇਂ ਨਹੀਂ ਬਚਿਆ ਜਾ ਸਕਦਾ। ਕਿਉਂਕਿ ਸਰਿੰਗੇ ਰਿਖੀ ਹੋਣਾ 'ਚ ਬਹੁਤ ਸ਼ਕਤੀਆਂ ਸੀ, ਕੁਝ ਜਾਣਦੇ ਨਹੀਂ ਸੀ, ਫਿਰ ਵੀ ਉਹਨਾਂ ਦਾ ਹਾਲ ਜਿਹੜਾ ਬੁਰਾ ਹੀ ਹੋਇਆ ਸੀ। ਹਾਂਜੀ, ਝੂਠ ਨਹੀਂ ਆ ਇਹਦੇ ਵਿੱਚ, ਕੋਈ ਗੱਲ ਨਹੀਂ ਬਚ ਸਕਦਾ, ਭਾਵੇਂ ਕਰੋੜਾਂ ਸ਼ਕਤੀਆਂ ਵੀ ਹੋਣ। ਇਹ ਬੜੇ ਗੰਭੀਰ ਵਿਸ਼ੇ 'ਤੇ ਗੱਲ ਪੰਡਿਤ ਹਰਦਿਆਲ ਜੀ ਜਿਹੜੀ ਗੱਲ ਕਰ ਰਹੇ ਹੈ। ਹਾਂਜੀ, ਇਸ ਪ੍ਰਕਾਰ ਸਿੱਖਿਆ ਵੀ ਨਾਲ ਸਾਨੂੰ ਦੇ ਰਹੇ ਆ ਵੀ ਅਨਥਾ ਦਾ ਅਰਥ ਜਿਹੜਾ ਵਾ ਨਾ, ਉਹ ਝੂਠ ਹੀ ਆ, ਹੈ ਨਾ, ਵੀ ਝੂਠ ਨਹੀਂ ਇਹਦੇ ਵਿੱਚ ਗੱਲ ਕੋਈ। ਜਿਹੜਾ ਇੱਕ ਵਾਰ ਗੱਲ ਲਾਵੇ ਉਹ ਨਹੀਂ ਬਚਦਾ, ਠੀਕ ਹੈ ਜੀ। ਕਰੋੜਾਂ ਕਲਾ ਕੀ ਸ਼ਕਤੀਆਂ ਨਾਲ ਵੀ ਹੋਵੇ ਭਾਵੇਂ ਬੰਦਾ ਉਹ ਚੰਚਲ ਲਾਮ ਇੱਥੇ ਅਰਥ ਕੀਤਾ ਵਾ, ਇੱਥੇ ਚੰਚਲ ਦਾ ਨਾਮ ਇਸਤਰੀ ਹੈ। ਕਈ ਵਿਦਵਾਨਾਂ ਨੇ ਜਿਹੜੇ ਆ ਦਸ ਪਦਾਰਥ ਚੰਚਲ ਮੰਨੇ ਆ, ਵੀ ਹਾਥੀ ਦੇ ਕੰਨ, ਅਤੇ ਘੋੜਾ, ਹਵਾ, ਬਾਂਦਰ, ਬੱਚਾ, ਬਿਜਲੀ, ਭੌਰਾ, ਮਨ, ਮਮੋਲਾ, ਵੇਸਵਾ ਦੇ ਨੇਤਰ, ਹੁਣ ਪਰਾਈ ਇਸਤਰੀ ਜਾਂ ਵੇਸਵਾ ਦੇ ਨੇਤਰ, ਉਹਦਾ ਸਤਿਕਾਰ ਨਾਲ ਮਨੁੱਖ ਦਾ ਦਿਲ ਜਿਹੜਾ ਫਿਰ ਜਾਂਦਾ, ਅਤੇ ਬੁੱਧੀ ਰੂਪ ਪੱਲਣ ਦਾਗ ਲੱਗ ਜਾਂਦਾ, ਹਿਰਦੇ ਰੂਪ ਪੱਲਣ ਦਾਗ ਲੱਗ ਜਾਂਦਾ, ਇਹ ਗੱਲ ਪੱਕੀ ਆ, ਠੀਕ ਆ ਜੀ। ਇਹ ਗੱਲ ਨਿਸ਼ਚੇ ਕਰਕੇ ਜਾਣ ਲਓ, ਬਹੁਤ ਵੱਡੀ ਆ ਅਤੇ ਪੱਕੀ ਆ। ਹੈਂ, ਅਤੇ ਹੁਣ ਅੱਗੇ ਕਹਿੰਦੇ ਆ ਜੀ, ਤਾਂ ਸੁਧਾਰਥ ਤਾਂ ਸੋ ਗਈ ਉਸ ਨਾਲ, ਉਸ ਪਰਾਈ ਇਸਤਰੀ ਨਾਲ ਕਦਾ ਜਿਹੜਾ ਸੰਗਤ ਹੋ ਗਈ, ਕਦਾਚਿਤ ਬਚਣਾ ਬਚਣਾ ਬਚਦਾ ਨਹੀਂ ਹੈ, ਉਹਦੇ ਨਾਲ ਗੱਲ ਕੀਤਿਆਂ ਕੋਈ ਬਚਦਾ ਨਹੀਂ ਹੈ, ਇਸ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ। ਪਰ ਇਸਤਰੀ ਦੇ ਨਾਲ ਵਿਚਾਰ ਨਹੀਂ ਕਰਨਾ, ਇਹ ਦੱਸ ਰਹੇ ਹਾਂ। ਅੰਮ੍ਰਿਤ ਪਾਨ ਕਲਾਲ ਗਰਹੇ ਗ੍ਰਹੇ, ਕਹਿੰਦੇ ਜਿਵੇਂ ਕੋਈ ਮਨੁੱਖ ਸ਼ਰਾਬ ਵੇਚਣ ਵਾਲਿਆਂ ਦੇ ਘਰੋਂ ਦੁੱਧ ਅੰਮ੍ਰਿਤ ਵਰਗਾ ਹੀ ਕਿਉਂ ਨਾ ਪੀ ਕੇ ਨਿਕਲੇ, ਪਰ ਜਾਣੇ ਸ਼ਰਾਬ ਸਭੀ ਅਕਲਾਂ ਸੋ ਭਾਵ ਅਕਲ ਨਾਲ ਸਿਆਣਪ ਨਾਲ। ਪਰ ਫਿਰ ਹੀ ਸਾਰੇ ਆਪਣੇ ਦਿਲ ਵਿੱਚ ਇਹ ਜਾਣਦੇ ਹਨ ਕਿ ਆਦਮੀ ਸ਼ਰਾਬ ਪੀ ਕੇ ਆਇਆ ਹੋਇਆ ਹੈ। ਅੰਮ੍ਰਿਤ ਪਾਨ ਕਲਾਲ ਰਹੇ, ਕਲਾਲ ਨਾਮ ਜਿਹੜਾ ਨਾ ਉਹ ਸ਼ਰਾਬ ਵੇਚਣ ਕੱਢਣ ਵਾਲਿਆ, ਕਲਾਲਣੀ ਦੇ ਘਰ ਜਾ ਕੇ ਭਾਵੇਂ ਅੰਮ੍ਰਿਤ ਪੀ ਕੇ ਵੀ ਨਿਕਲੇ, ਪਰ ਅਕਲ ਵਾਲੇ ਸ਼ਰਾਬ ਹੀ ਦੱਸਣਗੇ। ਜਿਵੇਂ ਮਹਾਰਾਜ ਕਹਿੰਦੇ, ਸਾਖਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਪਾਕ। ਹਾਂਜੀ, ਚੰਚਲ ਨਾਮ ਇਸਤਰੀ ਦਾ, ਪਰਾਈ ਇਸਤਰੀ ਦਾ ਕਾਲ, ਜਾਂ ਵੇਸ ਵਾਲਾ ਕਾਲ, ਵੇਸ ਵਾਲੀ ਸੰਗਤ ਦੇ ਪਰਾਈ ਇਸਤਰੀ ਸੰਗਤ ਦੇ ਚਿੱਤ ਚੰਚਲ ਹੋ ਜਾਂਦਾ, ਅਤੇ ਬੁੱਧੀ ਰੂਪ ਪੱਲੇ ਨੂੰ ਅਤੇ ਇਸ ਤਰ੍ਹਾਂ ਹਿਰਦੇ ਰੂਪ ਪੱਲੇ ਨੂੰ ਦਾਗ ਲੱਗ ਜਾਂਦਾ ਹੈ। ਨਿਸ਼ਚੇ ਕਰਕੇ ਖਾਸ ਹੋ ਕਹੀਏ, ਖਾਸ ਕਰਕੇ ਨਿਸ਼ਚੇ ਕਰਕੇ, ਜਾਂ ਨਿਸ਼ਚੇ ਕਰਕੇ ਖਾਸ ਹੋ ਕਹੀਏ, ਬਹੁਤ ਬਹੁਤ ਤਾਕ ਲੱਗ ਜਾਂਦਾ ਵੱਡਾ। ਤਾਂ ਸੋ ਕਦਾ ਚਿੱਤ ਬਚਣਾ ਉਸ ਨਾਲੋਂ, ਵਿਸਮਾ ਨਾਲੋਂ, ਸੰਗਤ ਕਰਨ ਨਾਲ ਕਦਾ ਚਿੱਤ ਕੋਈ ਬਚਿਆ ਨਹੀਂ ਹੈ, ਅਨਥਾ ਨਾ ਹੈ, ਇਹਦੇ ਵਿੱਚ ਝੂਠ ਨਹੀਂ ਕੋਈ ਹੈ। ਬਾਚਿਤ ਕੋਟ ਕਲਾ ਸੋ, ਭਾਵੇਂ ਕੋਈ ਕਰੋੜ ਕਲਾ ਸ਼ਕਤੀਆਂ ਦੇ ਨਾਲ ਵੀ ਹੋਵੇ, ਸੋਹਣ ਦਾ ਅਰਥ ਨਾਲ ਲਾਉਣਾ, ਕੋਟ ਕਲਾ ਕਰੋੜਾਂ ਸ਼ਕਤੀਆਂ ਦੇ ਨਾਲ ਵੀ ਹੋਵੇ, ਤਾਂ ਵੀ ਉਹ ਬਾਚਿਤ ਨਾ ਹੈ, ਬਚਦਾ ਨਹੀਂ ਹੈ। ਅੰਮ੍ਰਿਤ ਪਾਨ ਕਲਾਲ ਕਰੇ, ਕਲਾਲ ਜੋ ਸ਼ਰਾਬ ਵੇਚਣ ਵਾਲੀ ਹੈ ਇਸਤਰੀ, ਕਲਾਲਣ, ਜਾਂ ਕਲਾਲ ਜੋ ਸ਼ਰਾਬ ਵੇਚਦਾ ਮੰਦਾ, ਉਹਦੇ ਗ੍ਰਹਿ ਕਹੀਏ ਉਹਦਾ ਘਰੋਂ। ਹਾਂਜੀ, ਉਹ ਸ਼ਰਾਬ ਵੇਚਣ ਵਾਲੇ ਦੇ ਘਰੋਂ ਗ੍ਰਹਿ ਕਹੇ, ਘਰੋਂ ਕੋਈ ਅੰਮ੍ਰਿਤ ਵੀ ਪਾਣ ਗਈ ਪੀ ਲੈਣਾ ਕਰੇ, ਪੀਣਾ ਕਰੇ, ਅਤੇ ਪਰ ਜਾਣੇ ਸ਼ਰਾਬ ਸਭੀ ਅਕਲਾਂ ਸੋ, ਸਭੀ ਸਾਰੇ ਅਕਲਾਂ ਦੇ ਨਾਲ ਆਪਣੀ ਸਿਆਣਪ ਨਾਲ, ਪਰ ਉਹ ਸ਼ਰਾਬ ਹੀ ਜਾਣੇ ਜਾਣਨਗੇ ਵੀ ਇਹ ਸ਼ਰਾਬ ਪੀ ਕੇ ਇੱਥੋਂ ਨਿਕਲਿਆ ਹੈ, ਇਹਨੂੰ ਹੋਰ ਕੀ ਕੰਮ ਪੈ ਗਿਆ ਸੀ ਇਹਤੇ। ਇਸੇ ਤਰ੍ਹਾਂ ਪਰਾਈ ਇਸਤਰੀ ਦੇ ਪਾਸ ਬੈਠਣ ਵਾਲੇ ਮਨੁੱਖ ਨੂੰ ਕੋਈ ਚੰਗਾ ਲੋਕ ਨਹੀਂ ਸਮਝਣਗੇ, ਉਹ ਵੀ ਇਹੀ ਕੁਛ ਸਮਝਣਗੇ। ਵੇਸਵਾ ਦੇ ਕੋਲ ਜਾਇਆ ਵੀ ਜਿਹੜਾ, ਉਹ ਵੀ ਵੇਸਵਾ ਗਾਮੀ ਮੰਨਿਆ ਜਾਏਗਾ। ਇਸ ਕਰਕੇ ਬਚਾਅ ਕਰਨ ਲਈ ਪੰਡਿਤ ਹਰਦਿਆਲ ਜੀ ਕਹਿੰਦੇ, ਨੀਚ ਕੀ ਸੰਗ ਅਤੇ ਮੀਚ ਬਲੀ। ਅਖੀਰਲੇ ਸਵਈਏ ਦੇ ਛੰਦ ਦੇ ਵਿੱਚ, ਸਵਈਏ ਦੇ ਛੰਦ ਦੇ ਆਖਰਲੀ ਪੰਕਤੀ ਵਿੱਚ ਇਹ ਗੱਲ ਕਹਿਣ ਲੱਗੇ ਆ, ਕੀ ਕਹਿੰਦੇ ਆ ਵੀ ਨੀਚ ਕੀ, ਜਿਹੜਾ ਨੀਚ ਆ, ਹਾਂਜੀ, ਨੀਚਾਂ ਦੀ ਭਾਵ ਵੇਸਵਾਂ ਦੀ, ਪਰਾਈਆਂ ਇਸਤਰੀਆਂ ਦੀ ਜਿਹੜੀ ਸੰਗਤ ਆ, ਉਹ ਸੰਗਤ ਤੇ ਕਹੀਏ ਨਾਲ, ਸੰਗਤ ਨਾਲ ਅਤੇ ਮੀਚ ਕਹੀਏ ਮੌਤ ਹੀ ਭਲੀ ਗਈ ਚੰਗੀ। ਮੂਰਖ ਮਨੁੱਖਾਂ ਦੀ ਸੰਗਤ, ਇਸਤਰੀ ਪਰ ਇਸਤਰੀ ਦੀ ਸੰਗਤ, ਵੇਸਵਾ ਦੀ ਸੰਗਤ ਨਾਲ ਤਾਂ ਕਹਿੰਦੇ ਮੀਚ ਮੌਤ ਬੜੀ ਚੰਗੀ ਆ, ਕਿਉਂਕਿ ਪਰਮਾਰਥ ਬੀਚ ਵਿਰੋਧ ਨਾ ਮਾਸੋਂ, ਕਿਉਂਕਿ ਇਸ ਨਾਲ ਪਰਮਾਰਥ ਦੇ ਰਸਤੇ ਵਿੱਚ ਮਾਸੋ ਕਹੀਏ ਮਾਸਾ ਭਰ ਵੀ ਕੋਈ ਵਿਰੋਧ ਨਹੀਂ ਹੈ, ਭਾਵ ਜਿਵੇਂ ਦਾ ਤਿਉਂ ਉਸਦਾ ਪਰਮਾਰਥ ਸਹੀ ਬਣਿਆ ਰਹੇਗਾ। ਜੇਕਰ ਇਸਦਾ ਸੰਗ ਕਰੇਗਾ ਤਾਂ ਪਰਮਾਰਥ ਵਿਗੜ ਜਾਏਗਾ। ਮੌਤ ਚੰਗੀ ਆ, ਪਰਮਾਰਥ ਬੀਜ ਵਿਰੋਧ ਨਾ ਮਾਸੋ, ਮਾਸੋ ਕਹੀਏ ਮਾਸਾ ਭਾਵੀ ਥੋੜ੍ਹਾ ਮਾਤਰ ਵੀ ਪਰਮਾਰਥ ਵਿੱਚ ਵਿਰੋਧ ਨਹੀਂ ਆਊਗਾ, ਜੇ ਮੌਤ ਕਰਾ ਲਊ ਆਪਣੀ ਨੀਚ ਦੀ ਸੰਗਤ ਨਾਲ। ਪਰ ਜੇ ਨੀਚਾਂ ਦੀ ਸੰਗਤ ਹੋ ਗਈ ਤਾਂ ਪਰਮਾਰਥ ਦੇ ਵਿੱਚ ਤਾਂ ਵਿਰੋਧ ਆਉਣਾ ਹੀ ਆਉਣਾ। ਜਿਹੜਾ ਪਰਮਾਰਥ ਆ, ਪਰਮਾਰਥ ਆ ਮੁਕਤੀ ਦਾ, ਉਹਦੇ ਵਿੱਚ ਤਾਂ ਰੁਕਾਵਟ ਫਿਰ ਆਉਣੀ ਆਉਣੀ। ਇਸ ਕਰਕੇ ਮੌਤ ਚੰਗੀ। ਹਾਂਜੀ, ਕਬੀਰ ਸਾਖਤ ਅਤੇ ਸੂਕਰ ਭਲਾ, ਸੂਕਰ ਸੂਰ ਭਲਾ ਸਾਖਤ ਨਾਲੋਂ, ਅਤੇ ਸੰਗਤ ਨੀਚ ਦੀ ਕਰਨੀ ਜਿਹੜੀ ਆ ਉਹ ਮਾੜੀ ਆ, ਇਹ ਪੰਡਿਤ ਹਰਦਿਆਲ ਜੀ ਨੇ ਦੱਸਿਆ। ਬੜਾ ਪਰਮਾਰਥ ਹੁੰਦਾ ਨਾ ਆਪਣੇ ਸਵੈ ਸਰੂਪ ਨੂੰ ਜਾਣਨ ਵਿੱਚ, ਫਿਰ ਵਿਰੋਧ ਨਹੀਂ ਮਾਸੋ ਕਹੀਏ, ਥੋੜ੍ਹਾ ਜਿਹਾ ਮਾਸਾ ਭਰ ਵੀ ਆਏਗਾ, ਨਹੀਂ ਤਾਂ ਆਪਣਾ ਸਵੈ ਸਰੂਪ ਨਹੀਂ ਜਾਣਾਂਗੇ, ਦੂਜੇ ਦੇ ਜਾਣਾਂਗੇ ਜਿੱਧਰ ਬਿਰਤੀ ਲੱਗੀ ਹੋਊਗੀ। ਉਹ ਬੜੇ ਸੋਹਣੇ ਲਿਖੇ ਬਚਨ ਕਹਿੰਦੇ ਨੇ, ਸਿੰਘਨ ਕੇ ਬਨ ਮੈਂ ਬਸੀਏ ਤਸੀਏ ਜਲ ਮੈਂ, ਬਿਛੂਆ ਕਹਿ ਲੀਜੈ ਕਾਨ ਖਜੂਰ ਪ੍ਰਵੇਸ਼ ਕਰਾਏ ਕੇ ਸਾਂਭ ਕੇ ਮੁੱਖ ਮੈਂ ਅੰਗੂਰੀ ਦੀਜੈ ਅੰਗੂਰੀ ਦੀਜੈ, ਗਿਰਦੇ ਗਿਰੀਏ ਬਿਜ ਸੇ ਮਰੀਏ ਹਰ ਆਰੀ ਕੇ ਕਾਉ ਅਨੇਕ ਸਹੀਜੈ, ਏ ਤੇ ਤੋ ਕਸ਼ਟ ਆਨੰਦ ਸਭ ਪਰ ਮੂਰਖ ਮੀਤ ਕੋ ਸੰਗ ਨਾ ਗੀਜੈ। ਵੀ ਸਿੰਘਾਂ ਗਏ ਸ਼ੇਰਾਂ ਦੇ ਜੰਗਲ ਵਿੱਚ ਚਲੇ ਜਾਈਏ, ਹਾਂਜੀ, ਅਤੇ ਜਲ ਵਿੱਚ ਹੀ ਵੜ ਜਾਈਏ, ਅਤੇ ਅਗਲ ਬੰਨੇ ਬਿਛੂਆ ਜਿਹੜਾ ਉਹ ਪਕੜ ਲਵੇ ਚੰਗਾ ਕਹਿੰਦੇ, ਹਾਂਜੀ, ਅਤੇ ਕਾਨ ਖਜੂਰ ਪ੍ਰਵੇਸ਼ ਕਰਾਏ ਗਏ, ਹਾਂਜੀ, ਕਾਨ ਦੇ ਵਿੱਚ ਖਜੂਰਾ ਜਿਹਾ ਪ੍ਰਵੇਸ਼ ਕਰਾ ਲਿਆ, ਉਹ ਕਹਿੰਦੇ ਚੰਗਾ, ਸਾਂਭ ਕੇ ਮੁੱਖ ਮੈਂ ਅੰਗਲੀ ਦੀ ਜੇ ਸੱਪ ਦੇ ਮੂੰਹ 'ਚ ਉਂਗਲੀ ਵੀ ਦੇ ਲਓ ਚੰਗੀ, ਗਿਰਦੇ ਗਿਰੀਏ ਬਿਜ ਸੇ ਮਰੀਏ, ਹਾਂਜੀ, ਬਿਜਲੀ ਨਾ ਮਰ ਜਾਈਏ ਜਾਂ ਪਹਾੜ ਤੋਂ ਡਿੱਗੀਏ, ਹਰ ਆਰੀ ਕੇ ਘਾਉ ਅਨੇਕ ਸੀ ਜੇ, ਆਰੀ ਦੇ ਜਿਹੜੇ ਘਾਹ ਜ਼ਖਮ ਆ ਉਹ ਵੀ ਅਨੇਕਾਂ ਸਹਿ ਲਈਏ ਚੰਗੇ ਆ, ਏਤੇ ਤੋਂ ਕਸ਼ਟ ਆਨੰਦ ਸਹੋ, ਕਹਿੰਦੇ ਇੰਨੇ ਕਸ਼ਟ ਅਤੇ ਅਭਿਆਨ ਸਹਿ ਲਓ ਪਰ ਮੂਰਖ ਮੀਤ ਕੋ ਸੰਗ ਨਾ ਕੀਜੇ, ਮੂਰਖ ਮਿੱਤਰ ਦਾ ਕਦੀ ਸੰਗ ਨਾ ਕਰੋ, ਐਵੇਂ ਨਾ ਕਹੋ ਮੇਰਾ ਮਿੱਤਰ ਕੀ ਕਰੀਏ, ਹੁਣ ਮਿੱਤਰ ਦਾ ਹੀ ਇਹੋ ਜਿਹੀ ਆ, ਉਹਦੇ ਵਿੱਚ ਕੋਈ ਫਲਾ ਨਹੀਂ ਆ, ਸਗੋਂ ਨੁਕਸਾਨ ਹੀ ਆਪਣਾ ਜਿਹੜਾ ਉਹ ਹੁੰਦਾ ਵਾ। ਸੋ ਸਾਨੂੰ ਇਹ ਸਿੱਖਿਆ ਜਿਹੜੀ ਆ ਬੜੇ ਸੋਹਣੇ ਢੰਗ ਨਾਲ ਦੇ ਰਹੇ ਆ। ਹੁਣ ਆਪਾਂ ਇੱਥੇ ਜਿਹੜੀ ਸਮਾਪਤੀ ਕਰ ਦਈਏ, ਬਾਕੀ ਵਿਚਾਰ ਆਪਾਂ ਜਿਹੜੀ ਗੱਲ ਕਰਾਂਗੇ ਅਧਿਆਇ ਲੰਬਾ ਚੌੜਾ ਹੀ ਆ, ਅਤੇ ਥੋੜ੍ਹਾ ਵਿਚਾਰਾਂ ਵੀ ਹੋ ਜਾਂਦੀਆਂ, ਥੋੜ੍ਹਾ ਧੀਰਜ ਨਾਲ ਬੋਲਣ ਕਰਕੇ ਲੰਬਾ ਪੈ ਜਾਂਦਾ ਕੰਮ। ਸੋ ਇੱਥੇ ਅੱਜ ਸਮਾਪਤੀ ਕਰੀਏ। ਅੰਮ੍ਰਿਤ ਪਾਨ ਕਾ ਲਾਲ ਗ੍ਰਹੇ ਪਰ ਜਾਣੇ ਸ਼ਰਾਬ ਸਭੀ ਅਕਲਾਂ ਸੋ, ਨੀਚ ਕੀ ਸੰਗ ਦੇ ਮੀਚ ਪਲੀ ਪਰਮਾਰਥ ਬੀਚ ਵਿਰੋਧ ਨ ਮਾਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।